ओंकार सतनाम कर्ता पुरुष निर्भाव निर्वैर अकाल मूरत अजूनी सैभं गुरु प्रसाद जप आद सच जुगाद सच है पी सच नानक हसी भी सच जम बुलावे तम बोला स्वामी कुदरत कर्ण हमारी साध संग नानक जस गायो जो प्रभु की अत प्यारी मुख उच्चरै शास्त्र खट पिंग किरण चढ़ जाय अंध लखै बदरो सुनै जो खाल कृपा कराय
सतनाम श्री वाहिगुरु साहिब जीओ सुखहौ टल गुर सेविया अहनिस सहज सुभाय दर्शन परसै गुरु कै जन्म मरण दुख जाय होवै सिफत खसम दे नूर अरसों कुरसों झटै तुद डिठे सच्चे पातशाह मल जन्म जन्म दी कटिया सतनाम श्री वाहिगुरु साहिब जीओ गोंड आकाश गगन पाताल गगन है चहो दिस गगन रहायले आनंद मूल सदा पुरखोत्तम घट बिनसै गगन न जायले आकाश गगन पाताल गगन है चहो दिस गगन रहायले आनंद मूल सदा पुरखोत्तम घट बिन सै गगन न जायले वाहिगुरु जी का खालसा
वाहिगुरु जी की फतेह राजान राज फानान फान देवान देव उपमा महान चवर तखत छत्र दे मालक परम सतगुरु साहेब श्री गुरु ग्रंथ साहिब जी दी पावन हजूरी विच हर जस सरवण करन लई एकत्र होई साध संगत जी सारे गुरमुख प्यारे माई भाई मनुखा जन्म दे फले वास्ते अपनी हाजरी गुरु के पावन चरणा विच लाण लई सासां नूं सफलां करन वास्ते मनोवृत्तियां नूं एकागर करन लई एक बार प्यार नाल आखो सतनाम श्री वाहिगुरु एक बार फिर आखो सतनाम श्री वाहिगुरु। आप जी ने गौंड राग विच कबीर जी महाराज दिखाए हुए शब्द दियां पंक्तियां सरवण कीतियां हन। आप जी परमेश्वर दी ਵਿਸ਼ਾਲਤਾ ਦੱਸਦੇ ਨੇ ਕਿ ਆਕਾਸ਼ ਵਿੱਚ ਵੀ ਆਕਾਸ਼ ਗਗਨ ਪਾਤਾਲ ਗਗਨ ਹੈ, ਚਾਹਦਿਸ ਗਗਨ ਰਹਾਇਲੇ। ਆਕਾਸ਼ ਵਿੱਚ ਵੀ ਕੋਈ ਈਸ਼ਵਰ ਮੌਜੂਦ ਹੈ, ਪਾਤਾਲ ਵਿੱਚ ਵੀ ਮੌਜੂਦ ਹੈ, ਚਾਰੇ ਦਿਸ਼ਾਵਾਂ ਉੱਤਰ ਪੂਰਬ ਪੱਛਮ ਦੱਖਣ ਇਹਨਾਂ ਸਾਰੀਆਂ ਦਿਸ਼ਾਵਾਂ ਵਿੱਚ ਉਹ ਆਪ ਰਹਾਇਲੇ ਰਹਿ ਰਿਹਾ ਹੈ। ਅੱਗੇ ਆਪ ਕਹਿੰਦੇ ਨੇ ਆਨੰਦ ਮੂਲ ਸਦਾ ਪੁਰਖੋਤਮ, ਘਟ ਬਿਨਸਾ ਗਗਨ ਨ ਜਾਇਲੇ। ਕਹਿੰਦੇ ਜੀਵਾਂ ਨੂੰ ਆਨੰਦ ਦੇਣ ਵਾਲਾ ਹੈ, ਸਦੀਵ ਕਾਲ ਆਨੰਦ ਦਿੰਦਾ, ਪੁਰਖੋਤਮ ਪੁਰਖਾਂ ਵਿੱਚੋਂ ਉੱਤਮ ਪੁਰਖ ਜਿੰਨੇ ਅਸੀਂ ਪੁਰਖ ਹਾਂ, ਅਸੀਂ ਕਹਿੰਦੇ ਹਾਂ ਅਸੀਂ ਪੁਰਖ ਹਾਂ, ਪਰ ਯਾਦ ਰੱਖਿਓ ਅਸੀਂ ਸਾਰੇ ਤਾਂ ਇਸ ਸੰਸਾਰ ਤੇ ਕਦੇ ਨਹੀਂ ਰਵਾਂਗੇ। ਐਸਾ ਸਮਾਂ ਆਏਗਾ ਉਸ ਦੇ ਹੁਕਮ ਵਿੱਚ ਜਿਵੇਂ ਜਿਵੇਂ ਸੰਸਾਰ ਤੇ ਆਏ ਹਾਂ ਉਵੇਂ ਉਵੇਂ ਇਸ ਸੰਸਾਰ ਤੋਂ ਚਲੇ ਜਾਵਾਂਗੇ। ਪਰ ਉਹਨੂੰ ਅਕਾਲ ਪੁਰਖ ਕਿਉਂ ਕਿਹਾ? ਉਹ ਈਸ਼ਵਰ ਪੁਰਖ ਅਕਾਲ ਹੈ। ਅਕਾਲ ਕਾਲ ਸਮਾਂ ਵੀ ਹੁੰਦਾ, ਕਾਲ ਮੌਤ ਵੀ ਹੁੰਦੀ ਹੈ। ਨਾ ਤਾਂ ਉਹ ਭੂਤ ਭਵਿੱਖ ਤੇ ਵਰਤਮਾਨ ਇਹਨਾਂ ਤਿੰਨਾਂ ਸਮਿਆਂ ਦੀ ਬੰਦਿਸ਼ ਵਿੱਚ ਆਉਂਦਾ, ਉਸ ਦੇ ਦਰ ਤੇ ਸਮਾਂ ਹੈ ਹੀ ਨਹੀਂ। ਨਾ ਮੌਤ ਉਸ ਨੂੰ ਮਰ ਸਕਦੀ ਹੈ, ਉਹ ਅਕਾਲ ਹੈ। ਅਕਾਲ ਮੂਰਤ ਵਰ ਪਾਇਆ ਅਬਿਨਾਸ਼ੀ, ਨਾ ਕਦੇ ਮਰੈ ਨਾ ਜਾਇਆ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਉਹ ਅਕਾਲ ਵੀ ਹੈ ਔਰ ਜਲੇ ਜਲੇ ਵਿੱਚ ਮੂਰਤੀ ਮਨ ਵੀ ਹੈ, ਟਿਕਿਆ ਹੋਇਆ ਵੀ ਹੈ। ਆਪ ਕਹਿੰਦੇ ਨੇ ਉਹ ਸਦਾ ਆਨੰਦ ਦੇ ਦੇਣ ਵਾਲਾ ਹੈ, ਪੁਰਖਾਂ ਵਿੱਚੋਂ ਉੱਤਮ ਪੁਰਖ ਹੈ। ਤੇ ਫਿਰ ਕੀ ਕਹਿੰਦੇ ਨੇ? ਐਸੇ ਹੈ ਜਿਵੇਂ ਘਟ ਬਿਨਸਾ ਗਗਨ ਨ ਜਾਇਲੇ। ਜਦੋਂ ਅਸੀਂ ਆਪਣੀ ਸੋਚ ਨੂੰ ਉੱਚਿਆਂ ਕਰਾਂਗੇ ਸਮਝਣ ਲਈ, ਅਸੀਂ ਅਰਦਾਸ ਵਿੱਚ ਸ਼ਬਦ ਕਹਿੰਦੇ ਤੇਰੇ ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ। ਸਹੀ ਮਾਨੇ ਵਿੱਚ ਅੱਜ ਸਾਡਾ ਮਨ ਉੱਚਾ ਹੈ, ਮਤ ਨੀਵੀਂ ਹੈ। ਜਦੋਂ ਅਸੀਂ ਵਾਕਿਆ ਹੀ ਮਨ ਨੂੰ ਨੀਵਾਂ ਕਰਕੇ ਮਤ ਨੂੰ ਉੱਚਿਆਂ ਕਰਾਂਗੇ ਤੇ ਆਪ ਜੀ ਇਹ ਦਰਸਾਉਂਦੇ ਨੇ ਕਿ ਕੜਾ ਹੈ ਕੜਾ, ਘਟ ਬਿਨਸਾ ਗਗਨ ਨਾ ਜਾਇਲੇ। ਕੜਾ ਜੇ ਟੁੱਟ ਜਾਏ ਤੇ ਜਿਹੜਾ ਘੜੇ ਦੇ ਵਿੱਚ ਆਕਾਸ਼ ਹੁੰਦਾ ਉਹ ਤਾਂ ਕਿਤੇ ਨਹੀਂ ਜਾਂਦਾ ਨਾ। ਕੜਾ ਟੁੱਟ ਗਿਆ, ਠੀਕਰੀ ਠੀਕਰੀ ਹੋ ਗਿਆ, ਪਰ ਆਕਾਸ਼ ਤਾਂ ਆਕਾਸ਼ ਵਿੱਚ ਮਿਲ ਗਿਆ, ਸਮਾ ਗਿਆ ਉਹਦੇ ਵਿੱਚ। ਐਵੇਂ ਹੀ ਜਦੋਂ ਇਹ ਸਰੀਰਾਂ ਰੂਪੀ ਘੜੇ ਟੁੱਟਦੇ ਨੇ, ਘਟ ਬਿਨਸਾ ਗਗਨ ਨਾ ਜਾਇਲੇ, ਉਹ ਈਸ਼ਵਰ ਰੂਪੀ ਆਕਾਸ਼ ਜਿਹੜਾ ਉਹ ਕਿਤੇ ਜਾਂਦਾ ਨਹੀਂ, ਮਰਦਾ ਨਹੀਂ ਹੈ ਉਹ। ਇਹ ਤਾਂ ਅਸੀਂ ਸ਼ਬਦਾਂ ਦੀ ਚੋਣ ਕਰ ਲਈ, ਮਰ ਗਿਆ ਫਲਾਣਾ। ਬਾਣੀ ਬਚਨ ਕਹਿੰਦੀ ਨਾ ਕਿਸ਼ ਆਏ ਬੋ ਨਾ ਕਿਸ਼ ਜਾਏ ਬੋ, ਰਾਮ ਕੀ ਦੁਹਾਈ। ਕਬੀਰ ਜੀ ਕਹਿੰਦੇ ਕੁਝ ਆਉਂਦਾ ਨਹੀਂ ਕੁਝ ਜਾਂਦਾ ਨਹੀਂ, ਮੈਂ ਰੱਬ ਦੀ ਦੁਆਈ ਦਿੰਦਾ ਕੁਝ ਨਹੀਂ ਆਉਂਦਾ ਜਾਂਦਾ। ਪਰ ਅਸੀਂ ਫਿਰ ਮੰਨ ਲਿਆ ਆਇਆ ਹੈ ਗਿਆ ਹੈ। ਬਾਣੀ ਨੇ ਜੋ ਬਚਨ ਕਹਿ ਜਿਵੇਂ ਘੜਾ ਟੁੱਟ ਜਾਂਦਾ ਹੈ ਪਰ ਆਕਾਸ਼ ਕਿਤੇ ਨਹੀਂ ਜਾਂਦਾ, ਐਵੇਂ ਉਹ ਈਸ਼ਵਰ ਜੀਵਾਂ ਚ ਮਿਲ ਰਿਹਾ ਹੈ। ਜੀਵ ਜਨਮ ਦੇ ਸਾਨੂੰ ਦਿਸਦੇ, ਉਹਨਾਂ ਦੀ ਮੌਤ ਦਿਸਦੀ ਹੈ, ਪਰ ਯਾਦ ਰੱਖਿਓ ਉਹ ਕਿਤੇ ਨਹੀਂ ਜਾਂਦਾ। ਉਹ ਤਾਂ ਨਾ ਵਧਦਾ ਹੈ ਨਾ ਘਟਦਾ ਹੈ। ਸਤਿਗੁਰੂ ਜੀ ਬਾਣੀ ਚ ਬਚਨ ਕਹਿੰਦੇ, ਆਪ ਨਿੱਤ ਪੜ੍ਹਦੇ ਹੋ, ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ, ਨਾ ਉਹ ਮਰੇ ਨ ਹੋਵੇ ਸੋਗ, ਦੇਂਦਾ ਰਹੇ ਨ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀ ਖੋਏ। ਕਿਤੇ ਉਹਨਾਂ ਸਮਝ ਲਿਓ ਕਿ ਉਹਦੇ ਚ ਇੰਨਾ ਹੀ ਗੁਣ ਹੈ ਕਿ ਉਹ ਪਦਾਰਥ ਦਿੰਦਾ, ਮੁੱਕਦੇ ਨਹੀਂ, ਇਹਦਾ ਅਰਥ ਇਹ ਨਹੀਂ ਹੈ। ਉਹਦੇ ਚ ਗੁਣ ਕੀ ਹੈ? ਗੁਣ ਇਹੋ ਹੋਰ ਨਾਹੀ ਕੋਏ, ਕਿ ਉਸ ਵਰਗਾ ਕੋਈ ਦੂਸਰਾ ਨਹੀਂ ਹੈ। ਇਹ ਗੁਣ ਉਹਦੇ ਚ, ਨਾ ਕੋ ਹੋਆ ਨਾ ਕੋ ਹੋਏ, ਨਾ ਉਸ ਵਰਗਾ ਕੋਈ ਹੋਇਆ ਹੈ ਨਾ ਉਸ ਵਰਗਾ ਕੋਈ ਹੋਵੇਗਾ। ਤਾਂ ਬਾਣੀ ਕਹਿੰਦੀ ਉਹ ਕਦੇ ਖਤਮ ਨਹੀਂ ਹੁੰਦਾ। ਜੈਸੇ ਕੱਟ ਬਿਨਸਾ ਗਗਨ ਨਾ ਜਾਏ ਲੈ, ਜਿਵੇਂ ਘੜਾ ਟੁੱਟ ਗਿਆ ਤੇ ਆਕਾਸ਼ ਖਤਮ ਨਹੀਂ ਹੁੰਦਾ, ਉਵੇਂ ਇਹ ਜੀਵਾ ਰੂਪੀ ਘੜੇ ਟੁੱਟਦੇ ਰਹਿੰਦੇ ਨੇ ਪਰ ਉਹ ਖਤਮ ਨਹੀਂ ਹੁੰਦਾ। ਅਗਲੀ ਪੰਕਤੀ ਚ ਆਪ ਜੀ ਕਹਿ ਰਹੇ ਹਨ,
ਮੋਹਿ ਬੈਰਾਗ ਭਇਓ ਇਹੋ ਜੀਉ ਆਏ ਕਹਾਂ ਗਇਓ।
ਕਬੀਰ ਜੀ ਕਹਿੰਦੇ ਮੈਨੂੰ ਇਸ ਗੱਲ ਦਾ ਬੈਰਾਗ ਹੋ ਗਿਆ, ਬੜਾ ਔਖਾ, ਮੈਂ ਬਹੁਤ ਰੋਨਾ, ਸਮਝ ਨਹੀਂ ਆਉਂਦੀ ਗੱਲ ਦੀ। ਉਹ ਕਿਹੜੀ ਗੱਲ ਹੈ ਜਿਹਦੀ ਸਮਝ ਨਹੀਂ ਆਉਂਦੀ, ਜਿਸ ਕਰਕੇ ਬੈਰਾਗ ਹੋ ਗਿਆ? ਜਦੋਂ ਕਿਸੇ ਈਸ਼ਵਰ ਨੂੰ ਲੱਭਣ ਚੱਲ ਪਿਆ ਕੋਈ, ਉਹ ਬੰਦਗੀ ਕਰੇ ਤੇ ਮਿਲੇ ਨਾ, ਉਹਦੇ ਅੰਦਰ ਤਾਂਗ ਵੱਧਦੀ ਜਾਂਦੀ, ਉਹ ਫਿਰ ਜਿੱਥੇ ਬੈਠਦਾ ਰੋਂਦਾ ਹੈ, ਤਾਹਾਂ ਮਾਰਦੇ ਮੈਂ ਵਿਕਨ ਗੁਰਸਿੱਖ ਪਿਆਰੇ ਜਿਹਨਾਂ ਨੂੰ ਰੱਬ ਨਾਲ ਪ੍ਰੇਮ ਹੈ, ਤਾਹਾਂ ਮਾਰਦੇ ਔਰ ਉੱਚੀ ਉੱਚੀ ਕਰਦੇ ਨੂੰ, ਮੈਂ ਤੇਰਾ ਕੀ ਵਿਗਾੜਿਆ, ਕਿਉਂ ਨੀ ਮੈਨੂੰ ਦਰਸ਼ਨ ਦਿੰਦਾ? ਐਸੇ ਐਸੇ ਗੁਰਸਿੱਖ। ਤੋ ਕਬੀਰ ਜੀ ਕਹਿੰਦੇ ਮੈਨੂੰ ਬੈਰਾਗ ਹੈ ਇਸ ਗੱਲ ਦਾ, ਸਮਝ ਨਹੀਂ ਆਉਂਦੀ ਮੈਨੂੰ, ਮੈਂ ਰੋ ਰਿਹਾ ਹਾਂ। ਫਿਰ ਕਿਹੜੀ ਗੱਲ ਦੀ ਸਮਝ ਨਹੀਂ ਆਉਂਦੀ? ਕਹਿੰਦੇ ਇਹ ਜਿਹੜਾ ਜੀਵ ਹੈ, ਇਹੋ ਜੀਉ ਆਏ ਕਹਾਂ ਗਇਓ, ਇਹ ਆਇਆ ਕਿੱਥੋਂ ਹੈ ਤੇ ਜਾਂਦਾ ਕਿੱਥੇ? ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਕਹਿੰਦੇ ਹੁਣ ਅਸੀਂ ਉਸ ਜੀਵ ਨੂੰ ਪ੍ਰਾਪਤ ਕਰਕੇ ਤਾਂ ਬੈਠੇ ਹਾਂ, ਇਹ ਵੀ ਕਹਿੰਦੇ ਅਸੀਂ ਜੀਵ ਹਾਂ, ਪਰ ਸਾਨੂੰ ਤਾਂ ਕਦੇ ਵਿਰਾਗ ਨਹੀਂ ਹੋਇਆ, ਕਿੱਥੋਂ ਆਇਆ ਨਾ ਸਾਨੂੰ ਇਹ ਪਤਾ ਕਿੱਥੇ ਜਾਣਾ? ਹਾਂਜੀ, ਕਦੇ ਅਸੀਂ ਇੰਨੀ ਲੰਬੀ ਸੋਚ ਵਿੱਚ ਪਏ ਨਹੀਂ ਕਿ ਇਹ ਆਇਆ ਕਿੱਥੋਂ ਹੈ, ਜਾਣਾ ਕਿੱਥੇ? ਅਸੀਂ ਸਰੀਰ ਨਾਲ ਜੁੜ ਕੇ ਬੈਠ ਗਏ, ਸਰੀਰ ਨੂੰ ਅਸੀਂ ਆਪਣਾ ਆਪਾ ਮੰਨ ਲਿਆ ਕਿ ਮੇਰਾ ਆਪਾ ਹੈ, ਪਰ ਸਰੀਰ ਤਾਂ ਮਰ ਜਾਏਗਾ, ਖਤਮ ਹੋ ਜਾਏਗਾ, ਤਤ ਤਤਾਂ ਚ ਮਿਲ ਜਾਣਗੇ, ਸਵਾਦ ਹੀ ਢੇਰੀ ਹੋ ਜਾਏਗਾ। ਕੱਲ ਹੀ ਆਪ ਸੁਣ ਕੇ ਆਇਓ ਕਿ ਹਾਰਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਰੇ ਜੈਸੇ ਘਾਸ ਕਾ ਪੂਲਾ, ਸੁਣਿਆ ਨਾ? ਤਾਂ ਸਰੀਰ ਤਾਂ ਹੋ ਜਾਏਗਾ ਖਤਮ, ਤੱਤ ਜਿਹੜੇ ਨੇ ਤੱਤਾਂ ਚ ਮਿਲ ਜਾਣਗੇ। ਹੁਣ ਫਿਰ ਅਸੀਂ ਇਹ ਜਿਹੜਾ ਜੀਵ ਹੈ ਇਹ ਆਇਆ ਕਿੱਥੋਂ ਤੇ ਜਾਏਗਾ ਕਿੱਥੇ, ਇਹ ਅਸੀਂ ਖੋਜਿਆ ਨਹੀਂ। ਅਸੀਂ ਮੰਨ ਲਿਆ ਆਪਣੇ ਆਪ ਨੂੰ ਸਰੀਰ, ਸਰੀਰ ਦੇ ਦੁੱਖਾਂ ਵਿੱਚ ਪੈ ਕੇ ਦੁਖੀ, ਤੇ ਜੇ ਸਰੀਰ ਨੂੰ ਸੁੱਖ ਮਿਲ ਗਿਆ ਤਾਂ ਸੁਖੀ। ਅੱਤ ਗਰਮੀ ਚ ਏਅਰ ਕੰਡੀਸ਼ਨ ਕਮਰਾ ਮਿਲ ਜਾਏ, ਕਹਿੰਦੇ ਬੜੀ ਮੌਜ ਦੀ ਰਾਤ ਕੱਟੀ, ਮੌਜਾਂ ਲੱਗ ਗਈਆਂ, ਬੜਾ ਸੁੱਖ ਚਲੇ। ਇਹ ਸ਼ਨ ਮੰਗਲ ਦੇ ਸੁੱਖ ਨੂੰ ਇਹਨੇ ਸੁੱਖ ਮੰਨ ਲਿਆ, ਹਾਲਾਂਕਿ ਸੁੱਖ ਹੈ ਨਹੀਂ, ਸੁੱਖ ਦੀ ਛਲਕ ਹੈ ਜਿਹੜੀ ਥੋੜੇ ਸਮੇਂ ਲਈ ਪ੍ਰਾਪਤ ਹੋਈ, ਔਰ ਕੱਲ ਨੂੰ ਫਿਰ ਦਿਨੇ ਧੁੱਪ ਚ ਬਾਹਰ ਨਿਕਲੋਗੇ ਫਿਰ ਉਹ ਹੀ ਹਾਲ ਰਹੇਗਾ, ਉਹ ਸੁੱਖ ਕਿੱਥੇ ਗਿਆ? ਗੁਰੂ ਤਾਂ ਐਸੇ ਆਨੰਦ ਤੱਕ ਪਹੁੰਚਾਉਣਾ ਚਾਹੁੰਦਾ ਹੈ ਕਿ ਜੇ ਤੱਤੀ ਤਵੀ ਤੇ ਬੈਠ ਜਾਏ ਤੇ ਸੇਕ ਨਾ ਮੰਨੇ। ਹਾਂਜੀ, ਐਸੇ ਆਨੰਦ ਤੱਕ ਗੁਰੂ ਪਹੁੰਚਾਉਣਾ ਚਾਹੁੰਦਾ ਸਾਨੂੰ, ਪਰ ਇਹ ਤਾਂ ਅਸੀਂ ਧਿਆਨ ਨਹੀਂ ਦਿੰਦੇ। बच्चा चार साल क्लास च फेल हो जाए कहने हट जा तू बड़ा नलायक है तू नहीं पढ़ सकता। असी 50 साल गुरुद्वारे जाके कितने ना पहुंची असी नहीं कहते असी नलायक, असी सोच रहे असी बड़े लायक। गुरु साडा पुकार के ऐसे बजन कहना तै नर क्या पुराण सुन पीना अन पावनी भगत न उपजी भूखे दान न दीना। तै पुराण सुन के बाणी सुन के वेद सुन के धर्म दे ग्रंथ सुन के की कीता जे तेरे अंदर ईश्वर दी भगती पैदा नहीं हुई तेरे अंदर दान दी वृत्ति पैदा नहीं हुई तेरा सुने अनसुने बराबर रह गया। और सतगुरु जी बचन कर रहे काम न बिसरो क्रोध न बिसरो लोभ न छूटो देवा पर निंदा मुख ते नहीं छूटी निफल भई सब सेवा। सेवा करके पट्टी तो बड़ी सोहनी लिखता है गुरुद्वारे आंदा सारी संगत दे भांडे मांजदा झाड़ू दिंदा जोड़े झाड़दा पर जदों निंदा करदा वो सारी लिखी पट्टी दशा ही ढोल लेंदा। किस अर्थ आई किस काम आई भाई किसे काम नहीं। तो आप जी माणी च बचन कर रहे कि मैनू बैराग इस गल का हो गया कि जेड़ा जीव है कित्थों आया है ये सानू भी सोचना चाहिए कि कित्थों आया है। मेरा बुरा ऐसा नहीं कि माता पिता के संयोग तो असी जन्म पै बस मनुखा जन्म मिल गया आ जाके मिठा अगला कंदा नहीं बड़ी लंबी यात्रा है जिथो आए हो। जे आप समझ नहीं आती तो गुरु के वचना वाल ध्यान दो किसी चीज न गुरु कहना पहला आप अपनी विचार नाल वेखो। आप जी ने वचन है बाणी में कहने देखो पसार नैन जे नहीं समझ आती तो फिर सुनो साधु के बैन फिर किसी रब के प्यारे की गल सुन लै प्राण पत चित राख सगल है मरना। असी कदे नहीं सोचा बैठ के 5 मिनट के जीव जेड़ा है जेड़ा इस बोलता है सुनता है देखता है करता है सोचता है वो कौन है भला वो आया कितों है कि वह जन्मदा है नहीं। वो अगे कबीर जी दसेंगे की है वो अजे तो इना ही सोचो कि ए जियो आए कहां गयो ए आया कितों ते गया कितने। जब इस सोच में चित्र जाओगे अगलियां गल्लां जपदें 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 ध्यान मगन होंदे अपने आप दरवाजे खुलते जाएंगे अपने आप क्लियर होंदिया जाएंगी किसी पूछण की लोड़ नहीं तुहाडे अंदर वो आप बैठा है उन्हें पूछ लिया करो पर वाल ध्यान देना पड़ेगा मन वाल नहीं। मन तो वह जरा जुड़न नहीं दिता जरा कहना छड़ के करना सिर बड़ा दुखद पाठ कर रहन दे जरा यह कहना कल न कर लागे चल कोई गल नहीं काम बड़ा है वो मन है जेड़ा अंदरों बैठा आवाज दिता नहीं भाई नित ने मैं कर ला कोई नहीं सिर तय नहीं रहा वो आप बैठा पूरा प्रेरणा दिता कर बाणी पाठ लग नाम नाल जाप ईश्वर का नाम। आप जी बचन कर दे यो जियो आए कहां गयो अगे आप जी कह रहे हैं
रहा पंच तत मिल काया कीनी तत कहां ते कीन रे।
कबीर जी कहने जे कोई ऐसा एक गल कवे बंदा सोच के कहता जी पंच तत्ता दा शरीर है कहणगे फिर मैं दूजा सवाल करांगा कि तत कित्थों पैदा होए ने ओ कीने पैदा कीते ने। पंज तत मिल काया तो की नहीं बन गई काया शरीर बन गया पंज तत को तन रचो जानो चतर सुजान ये तत्ता का शरीर तो बन गया पर आप जी कहें तत कहां ते कीन रहे तत कितों पैदा किते किसने पैदा किते। हाँ जी
कर्म बद तुम जियो कहत हो कर्म किन जियो दीन रे
कहें ਨੇ ਤੁਸੀਂ ਸਾਰੇ ਇਹ ਗੱਲ ਕਹਿੰਦੇ ਹੋ ਕਿ ਇਹ ਜੀਵ ਕਰਮਾਂ ਦਾ ਬੱਧਾ ਹੋਇਆ ਹੈ, ਪਰ ਕਹਿੰਦੇ ਇਸ ਜੀਵ ਨੂੰ ਕਰਮ ਦਿੱਤੇ ਕਿਸ ਨੇ, ਕਰਮਾਂ ਨਾਲ ਇਸ ਨੂੰ ਜੋੜਿਆ ਕਿਸ ਨੇ, ਉਹ ਵੀ ਤਾਂ ਕੋਈ ਹੋਏਗਾ। ਜੀਵ ਐਵੇਂ ਤਾਂ ਕਰਮਾਂ ਚ ਬੰਨਿਆ ਨਹੀਂ ਗਿਆ। ਜਦੋਂ ਇਸ ਪਵਿੱਤਰ ਬਾਣੀ ਨੂੰ ਪੜੋਗੇ, ਐਸੇ ਐਸੇ ਭੇਦ ਸਤਿਗੁਰੂ ਨੇ ਖੋਲੇ ਕਿ ਅਸੀਂ ਕਦੇ ਸੋਚਿਆ ਹੀ ਨਹੀਂ। ਅਸੀਂ ਤਾਂ ਉਹ ਜਾਣਦੇ ਹਾਂ ਕਿ ਇੱਕ ਓਅੰਕਾਰ ਤੋਂ ਸ਼ੁਰੂ ਕੀਤਾ ਤੇ 18-10-20 ਤੇ ਪਹੁੰਚ ਗਿਆ, ਕਹਿੰਦੇ ਭੋਗ ਪਾਤਾ। ਇਹਦੇ ਚੋਂ ਲੰਬਿਆ ਕਰੋ ਕੁਝ, ਇਸ ਬਾਣੀ ਚ ਬੜਾ ਕੁਝ ਹੈ। ਗੋਜ ਰਤਨ ਵਿੱਚ ਛਪ ਰਹੇ ਕੋਈ ਗੁਰਮੁਖ ਸੇਵਕ ਕੱਢਾ ਖੋਤ, ਇਹਨੂੰ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਇਹ ਫਿਰ ਅਨੁਭਵ ਵਿੱਚ ਤੁਹਾਡੇ ਅਰਥ ਉਤਰਨਗੇ ਆਪਣੇ ਆਪ। ਕਿਤਾਬੀ ਗਿਆਨ ਨਾਲ ਨਹੀਂ ਸਮਝ ਆਉਂਦੀ ਬਾਣੀ ਦੀ, ਜਦੋਂ ਅਨੁਭਵ ਖੁੱਲਦਾ ਹੈ ਉਸ ਦੀ ਕਿਰਪਾ ਹੁੰਦੀ, ਫਿਰ ਤੁਹਾਨੂੰ ਇਸ ਬਾਣੀ ਦੀ ਜਿਵੇਂ ਜਿਵੇਂ ਤੁਹਾਡੀ ਆਤਮਕ ਅਵਸਥਾ ਉੱਚੀ ਹੁੰਦੀ ਜਾਏਗੀ, ਸ਼ਬਦ ਉਹੀ ਹੋਣਗੇ, ਉਹਨਾਂ ਦੇ ਅਰਥ ਬਦਲੀ ਹੁੰਦੇ ਜਾਣਗੇ, ਕਿਉਂਕਿ ਤੁਸੀਂ ਗੋਝ ਭਾਵਾਂ ਨੂੰ ਸਮਝਣ ਲੱਗ ਜਾਓਗੇ। ਕਬੀਰ ਜੀ ਕਹਿੰਦੇ ਤੁਸੀਂ ਇਹ ਤਾਂ ਗੱਲ ਕਹਿੰਦੇ ਹੋ ਕਿ ਕਰਮ ਵੱਧ ਤੁਮ ਜੀਓ ਕਹਿਤ ਹੋ, ਕਿ ਜੀਵ ਕਰਮਾਂ ਦਾ ਬੰਨਿਆ ਹੋਇਆ, ਪਰ ਕਰਮ ਹੈ ਕਿਨ ਜੀਓ ਦੀਂਦਰੇ, ਇਸ ਜੀਵ ਨੂੰ ਕਰਮ ਦਿੱਤੇ ਕਿਸ ਨੇ, ਕਿਹਨੇ ਇਸ ਨੂੰ ਕਰਮਾਂ ਚ ਬੰਨ ਦਿੱਤਾ, ਕੀ ਇਹਨੇ ਆਪ ਕੀਤੇ ਜਾਂ ਕਿਸੇ ਨੇ ਕਰਾਏ। ਜਦੋਂ ਬਾਣੀ ਪੜ੍ਹਦੇ ਹੋ ਸਤਿਗੁਰੂ ਪਾਤਸ਼ਾਹ ਕਹਿੰਦੇ ਆਪ ਨਹੀਂ ਕਰਦਾ, ਸੋਈ ਕਰਾਏ ਜੇ ਪ੍ਰਭ ਜੀਓ ਭਾਵੈ, ਮੋਹੇ ਸਿਆਨਪ ਕਛੂ ਨ ਆਵੈ, ਜਿਤ ਜਿਤ ਲਾਵ ਹੋ ਤਿਤ ਲੱਗਾ ਹਰ ਨਾਥ, ਨਾਨਕ ਇਨ ਕੈ ਕਛੂ ਨ ਹਾਥ, ਬੇਸੁਮਾਰ ਅਥਾਹ ਅਗਣਤ ਅਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਉਹ ਕਰਾਉਂਦਾ ਹੈ ਕਾਠ ਕੀ ਪੁੱਤਰੀ ਕਹਾਂ ਕਰੇ ਵਪਰੀ ਖਿਲਾਵਨਾਰ ਜਨ। ਉਹ ਨਚਾਈ ਫਿਰਦਾ, ਜਿਵੇਂ ਜਿਵੇਂ ਨਚਾਈ ਫਿਰਦਾ ਨੱਚੀ ਜਾਂਦੇ ਨੇ ਜੀ। ਆਪ ਜੀ ਕਹਿੰਦੇ ਇਹਨੂੰ ਕਰਮ ਕਿਸ ਨੇ ਦਿੱਤੇ, ਕਰਮ ਹੈ ਕਿਨ ਜੀਓ ਦੀਨ ਰੇ। ਅਗਲੀ ਪੰਕਤੀ ਚ ਹੁਣ ਖੁਲਾਸਾ ਕਰਦੇ ਹਾਂ।
ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ।
ਕਹਿੰਦੇ ਇਹ ਜਿਹੜਾ ਜੀਵ ਹੈ ਇਹ ਹਰੀ ਦੇ ਵਿੱਚ ਵਸਦਾ, ਤੇ ਹਰੀ ਜੀਵ ਚ ਵਸਦਾ। ਜਿਵੇਂ ਫਰੀਦ ਜੀ ਨੇ ਬਚਨ ਕਹੇ ਨਾ, ਫਰੀਦਾ ਖਾਲਕ ਖਲਕ ਮੈਂ, ਖਲਕ ਬਸੈ ਰੱਬ ਮਾਹੇ, ਮੰਦਾ ਕਿਸਨੋ ਆਖੀ ਹੈ ਜਾਂ ਤਿਸਵਿਨ ਕੋਈ ਨਾ ਹੈ। ਜੇ ਆਪਾਂ ਇਹ ਗੱਲ ਕਹਿ ਲਈਏ ਕਿ ਜੀਵ ਵਿੱਚ ਤਾਂ ਈਸ਼ਵਰ ਵਸਦਾ ਪਤਾ ਹੈ, ਪਰ ਉਹ ਜੀਵਾਂ ਚ ਕਿਵੇਂ, ਜੀਵ ਉਹਦੇ ਚ ਕਿਵੇਂ ਵਸਦੇ ਨੇ? ਯਾਦ ਰੱਖਿਓ ਉਹ ਜੀਵਾਂ ਨੂੰ ਪੈਦਾ ਕਰਦਾ, ਉਹ ਜੀਵਾਂ ਦੀ ਸੰਭਾਲ ਕਰਦਾ, ਉਹ ਜੀਵਾਂ ਨੂੰ ਨਿਰਾ ਭੋਜਨ ਨਹੀਂ ਦਿੰਦਾ, ਬਲਕਿ ਸਭ ਤੋਂ ਕੀਮਤੀ ਚੀਜ਼ ਜਿਹੜੀ ਤੁਹਾਡੇ ਜੀਵਨ ਜਿਉਣ ਲਈ ਹੈ ਉਹ ਵੀ ਤੁਹਾਨੂੰ ਉਹ ਆਪ ਦਿੰਦਾ, ਉਹਨੇ ਆਪਣੇ ਹੱਥ ਵਿੱਚ ਰੱਖੀ, ਤੁਹਾਨੂੰ ਨਹੀਂ ਦਿੱਤੀ। ਉਹ ਕੀ ਹੈ? ਹਵਾ ਪੌਣ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਮ ਨਾਮ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ, ਕਹ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ। ਉਹ ਜੀਵ ਨੂੰ ਮਾਤਾ ਦੇ ਪੇਟ ਦੀ ਗੁਫਾ ਵਿੱਚ ਰੱਖ ਕੇ ਵੀ ਇਹਦੀ ਪ੍ਰਤਪਾਲਨਾ ਕਰਦਾ। ਸਤਿਗੁਰੂ ਬਚਨ ਕਰਦੇ ਨੇ ਬਾਣੀ ਚ ਕਿ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਕਿਤੇ ਆਪੇ ਕਹਿੰਦੇ ਨੇ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਾ ਤਾਰਨ ਹਾਰੇ। ਇਸ ਕਰਕੇ ਜੀਵ ਉਹਦੇ ਚ ਵਸਦੇ ਨੇ, ਉਹ ਜੀਵਾਂ ਚ ਵਸਦਾ ਹੈ, ਜੀਵ ਉਹਦੇ ਚ ਵਸਦੇ ਨੇ। ਤਾਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ। ਨਿਰੰਤਰ ਦਾ ਅਰਥ ਹੈ ਇੱਕ ਰਸ, ਉਹ ਸਾਰਿਆਂ ਵਿੱਚ ਵਿਆਪਕ ਹੋ ਰਿਹਾ ਹੈ।
ਕਹਿ ਕਬੀਰ ਰਾਮ ਨਾਮ ਨ ਛੋੜੋ ਸਹਜੇ ਹੋਏ ਸੋ ਹੋਏ ਰੇ।
ਕਹਿੰਦੇ ਮੈਂ ਭਾਈ ਰਾਮ ਦਾ ਨਾਮ ਨਹੀਂ ਛੱਡਦਾ, ਤੁਸੀਂ ਵੀ ਨਾ ਛੱਡੋ। ਸੁਤੇ ਸੁਧ ਜੋ ਹੁੰਦਾ ਹੈ ਉਹ ਹੁੰਦਾ ਰਹਿਣ ਦਿਓ, ਬਸ ਇੱਕ ਨਾਮ ਨਾ ਛੱਡੋ। ਬਾਣੀ ਚ ਰਵਿਦਾਸ ਜੀ ਨੇ ਬਚਨ ਕਹੇ ਕਿ ਚਰਨ ਨਾ ਛੱਡੋ ਸਰੀਰ ਕਲ ਜਾਈ। ਕਹਿੰਦੇ ਸਰੀਰ ਦੀ ਸ਼ਕਤੀ ਭਾਵੇਂ ਚਲੀ ਜਾਏ, ਖੀਣਾ ਹੋ ਜਾਏ, ਕ੍ਰਿਸ਼ ਹੋ ਜਾਏ, ਤਾਕਤ ਨਾ ਰਹੇ, ਪਰ ਹੈ ਪ੍ਰਭੂ ਮੈਂ ਤੇਰੇ ਚਰਨ ਨਹੀਂ ਛੱਡਣੇ। ਤੋ ਕਬੀਰ ਜੀ ਵੀ ਕਹਿੰਦੇ ਰਾਮ ਦਾ ਨਾਮ ਨਾ ਛੱਡੋ ਭਾਈ, ਜੋ ਕੁਝ ਹੁੰਦਾ ਹੈ ਉਹ ਉਹੀ ਹੋਏਗਾ ਜੋ ਉਹ ਚਾਹੇਗਾ, ਜੋ ਉਹ ਨਹੀਂ ਚਾਹੇਗਾ ਉਹ ਨਹੀਂ ਹੋਏਗਾ। ਜੀਵ ਸੋਚਦਾ ਮੈਂ ਕਰਦਾ, ਪਰ ਬਾਣੀ ਕਹਿੰਦੀ ਆਪਣਾ ਚਿੱਤ ਵਿਆਹ ਹਰ ਕਰ ਜੋ ਮੇਰੇ ਚਿੱਤ ਨਾ ਹੋਏ। ਚੋਰ ਤਾਂ ਘਰ ਤੋਂ ਚੱਲਿਆ ਚੋਰੀ ਕਰਨ ਲਈ, ਪਰ ਚੋਰੀ ਕਰਦਾ ਪਕੜਿਆ ਗਿਆ, ਉਸ ਕਰਕੇ ਉਹਨੂੰ ਮਿਲ ਗਈ ਫਾਂਸੀ। ਉਹ ਤਾਂ ਮਾਇਆ ਲੈਣ ਲਈ ਗਿਆ ਸੀ, ਉਹਨੂੰ ਕੀ ਪਤਾ ਸੀ ਮੇਰੇ ਗਲੇ ਚ ਰੱਸੀ ਪੈ ਜਾਏਗੀ। ਭਾਈ ਯਾਦ ਰੱਖੋ ਜੋ ਉਹ ਕਰਦਾ ਹੈ ਉਹ ਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਨੇ। ਇਸ ਕਰਕੇ ਈਸ਼ਵਰ ਦਾ ਨਾਮ ਜਪੋ, ਜੋ ਹੁੰਦਾ ਹੈ ਸੁਤੇ ਸਿੱਧ ਉਹ ਹੋ ਜਾਏ।
ਰਾਗ ਗੋਂਡ ਬਾਣੀ ਕਬੀਰ ਜੀ ਓ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ।
ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਜੀ ਮਹਾਰਾਜ ਬੰਦਗੀ ਕਰਦੇ, ਨਾ ਕਿਸੇ ਨਾਲ ਕੋਈ ਝਗੜਾ ਹੈ, ਨਾ ਝਗੜਾ ਕਰਨ ਦੀ ਲੋੜ ਮਹਿਸੂਸ ਕਰਦੇ। ਪਰ ਫਿਰ ਵੀ ਕਬੀਰ ਜੀ ਨਾਲ ਆ ਕੇ ਲੋਕ ਝਗੜਦੇ, ਕਬੀਰ ਜੀ ਨੂੰ ਤੰਗ ਕਰਦੇ, ਕਦੇ ਪੰਡੇ ਆ ਜਾਂਦੇ ਬ੍ਰਾਹਮਣ ਕਿ ਤੂੰ ਜੁਲਾਹਾ ਹੈ, ਤੂੰ ਰਾਮ ਰਾਮ ਨਹੀਂ ਕਹਿ ਸਕਦਾ। ਕਦੇ ਹਕੂਮਤ ਆ ਜਾਂਦੀ ਹੈ। ਤੋ ਇੱਕ ਵਾਰ ਦਾ ਜ਼ਿਕਰ ਐਸਾ ਹੋਇਆ ਕਿ ਬਾਦਸ਼ਾਹ ਸਿਕੰਦਰ ਲੋਧੀ ਕਬੀਰ ਦੇ ਸਮੇਂ ਬਾਦਸ਼ਾਹ ਸੀ ਹਿੰਦੁਸਤਾਨ ਦਾ। ਕਬੀਰ ਜੀ ਨੂੰ ਉਹਨੇ ਪਕੜਵਾ ਲਿਆ, ਕਿਉਂਕਿ ਕਾਜ਼ੀਆਂ ਵੀ ਕੰਨ ਭਰੇ, ਬ੍ਰਾਹਮਣਾਂ ਵੀ ਭਰੇ। ਈਸ਼ਵਰ ਦਾ ਨਾਮ ਐਸਾ ਹੈ ਜਦੋਂ ਕੋਈ ਜਪਦਾ ਹੈ, ਬਾਣੀ ਦੇ ਵਚਨ ਨੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਐਸੇ ਵੀ ਸਤਿਗੁਰੂ ਨੇ ਬਚਨ ਕਹੇ ਨੇ ਕਿ ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਜਦੋਂ ਕੋਈ ਉਸਦੀ ਵਡਿਆਈ ਕਰਦਾ ਹੈ ਤੇ ਉਹ ਈਸ਼ਵਰ ਉਸ ਬੰਦੇ ਦਾ ਜੈ ਜੈਕਾਰ ਕਰਾ ਦਿੰਦਾ। ਇਹ ਸੰਸਾਰ ਦੇ ਲੋਕ ਚਾਹੁੰਦੇ ਨੇ ਇਹਦੀ ਜੈ ਜੈਕਾਰ ਕਿਉਂ ਹੋ ਰਹੀ ਹੈ, ਤਾਂ ਜੁਲਾਹਾ ਹੈ, ਅਸੀਂ ਅਮੀਰ ਹਾਂ, ਅਸੀਂ ਰਾਜੇ ਹਾਂ, ਸਾਡੀ ਜੈ ਜੈਕਾਰ ਕਿਉਂ ਨਹੀਂ ਹੁੰਦੀ। ਪਕੜ ਕੇ ਹੁਕਮ ਦਿੱਤਾ ਕਿ ਇਹਨੂੰ ਬੰਨ ਕੇ ਨਾ ਹਾਥੀ ਦੇ ਅੱਗੇ ਸੁੱਟ ਦਿਓ, ਹਾਥੀ ਤੋਂ ਤੜਾਤਾ ਜਾਏ। ਉਹ ਸਾਰਾ ਬਿਰਤਾਂਤ ਕਬੀਰ ਜੀ ਮਹਾਰਾਜ ਦੇ ਸ਼ਬਦ ਵਿੱਚ ਅੰਕਿਤ ਕਰਦੇ ਨੇ। ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਥਨ ਕੀਤਾ ਹੈ, ਜੋ ਇੱਕ ਹੈ। ਪਕੜ ਕੇ ਹੁਕਮ ਦਿੱਤਾ ਕਿ ਇਹਨੂੰ ਬੰਨ ਕੇ ਨਾ ਹਾਥੀ ਦੇ ਅੱਗੇ ਸੁੱਟ ਦਿਓ, ਹਾਥੀ ਤੋਂ ਤੜਾਤਾ ਜਾਏ। ਉਹ ਸਾਰਾ ਬਿਰਤਾਂਤ ਕਬੀਰ ਜੀ ਮਹਾਰਾਜ ਦੇ ਸ਼ਬਦ ਵਿੱਚ ਅੰਕਿਤ ਕਰਦੇ ਨੇ। ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਥਨ ਕੀਤਾ ਹੈ, ਜੋ ਇੱਕ ਹੈ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ, ਜੋ ਸਤ ਸਰੂਪ ਹੈ, ਜੋ ਗੁਰ ਵੱਡਾ ਹੈ, ਜੋ ਪ੍ਰਸਾਦ ਕਿਰਪਾ ਰੂਪ ਹੈ, ਜੋ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਤੋ ਆਪ ਜੀ ਕਹਿੰਦੇ ਨੇ ਕਿ ਮੈਨੂੰ ਬੰਨ ਲਿਆ, ਪੂਜਾ ਬਾਂਧ ਬਾਹਾਂ ਬੰਨ ਲਈਆਂ, ਪਿਲਾ ਕਰ ਡਾਰਿਓ, ਪਿਲਾ ਦਾ ਅਰਥ ਹੈ ਗਠੜੀ ਵਾਂਗੂ ਗਠੜੀ ਬਣਾ ਲੈਣੀ, ਕਹਿੰਦੇ ਗਠੜੀ ਬਣਾ ਕੇ ਬਾਹਾਂ ਬੰਨ ਕੇ ਮੈਨੂੰ ਸੁੱਟ ਦਿੱਤਾ ਗਿਆ। ਅਗਲੀ ਪੰਕਤੀ ਚ ਕਹਿੰਦੇ ਹਨ,
ਹਸਤੀ ਕਰੋਪ ਮੁੰਡ ਮਹਿ ਮਾਰਿਓ,
ਤੇ ਹਸਤੀ ਹਾਥੀ ਦੇ ਉੱਪਰ ਜਿਹੜਾ ਬੈਠਾ ਮਹਾਵਤ ਸੀ ਉਹਨੂੰ ਇਹ ਹੁਕਮ ਸੀ ਕਿ ਤੂੰ ਇਸ ਨੂੰ ਹਾਥੀ ਨਾਲ ਤੜਾਉਣਾ ਹੈ, ਤੇ ਉਹਨੇ ਕਰੋਪ ਗੁੱਸੇ ਵਿੱਚ ਆ ਕੇ ਕਰੋਪ ਮੁੰਡ ਮੈਂ ਮਾਰਿਓ, ਉਹ ਜਿਹੜਾ ਅੰਕਸ਼ ਸੀ ਉਹ ਹਾਥੀ ਦੇ ਸਿਰ ਵਿੱਚ ਮਾਰਿਆ। ਕਿਸ ਲਈ? ਕਿ ਉਹ ਜਿਹੜਾ ਹਾਥੀ ਹੈ ਉਹ ਮੈਨੂੰ ਸੁੰਡ ਨਾਲ ਪਕੜ ਕੇ ਪੈਰ ਧਰ ਕੇ ਚੀਰ ਕੇ ਦੁਫਾਰ ਕਰ ਦੇਵੇ, ਟੁਕੜੇ ਟੁਕੜੇ ਕਰ ਦੇ। ਇਸ ਕਰਕੇ ਉਹਨੇ ਗੁੱਸੇ ਨਾਲ ਉਹ ਜਿਹੜਾ ਅੰਕਸ਼ ਸੀ ਉਹ ਹਾਥੀ ਦੇ ਸਿਰ ਵਿੱਚ ਮਾਰਿਆ ਕਿ ਇਹਨੂੰ ਤੋੜ। ਕਬੀਰ ਜੀ ਅੱਗੇ ਦੱਸ ਰਹੇ ਹਨ,
ਹਸਤ ਭਾਗ ਕੈ ਚੀਸਾ ਮਾਰਿਆ,
ਪਰ ਕਹਿੰਦੇ ਹਾਥੀ ਨੇ ਤੋੜਿਆ ਨਹੀਂ ਮੈਨੂੰ, ਹਾਥੀ ਭੱਜ ਗਿਆ, ਚੀਕਾਂ ਮਾਰਨ ਲੱਗ ਗਿਆ ਹਾਥੀ। ਜਦੋਂ ਹਾਥੀ ਨੇ ਚੀਕਾਂ ਮਾਰੀਆਂ ਹਾਥੀ ਭੱਜ ਉੱਠਿਆ, ਤੇ ਕਬੀਰ ਜੀ ਕਹਿੰਦੇ ਹਾਥੀ ਦੇ ਮਨ ਵਿੱਚ ਕੀ ਆਈ ਉਹ ਦੱਸਦੇ ਨੇ ਕਿ ਹਾਥੀ ਕਿਉਂ ਭੱਜਿਆ। ਹਾਂਜੀ,
ਇਹ ਮੂਰਤ ਕਾ ਹੋ ਬਲਿਹਾਰਾ,
ਕਹਿੰਦਾ ਇਹ ਜਿਹੜੀ ਨਾਮ ਜਪਣ ਵਾਲੀ ਮੂਰਤ ਹੈ ਮੈਂ ਤਾਂ ਇਸ ਤੋਂ ਬਲਿਹਾਰ ਜਾਂਦਾ, ਮੈਂ ਇਸ ਨੂੰ ਤੋੜਾਂਗਾ ਨਹੀਂ।
ਆਹੇ ਮੇਰੇ ਠਾਕੁਰ ਤੁਮਰਾ ਜੋਰ,
ਕਬੀਰ ਜੀ ਕਹਿੰਦਾ ਉਹ ਮੇਰੇ ਵਾਹਿਗੁਰੂ ਇਹ ਤੇਰੀ ਤਾਕਤ ਹੈ, ਤੇਰੇ ਨਾਮ ਦੀ ਤਾਕਤ ਹੈ। ਯਾਦ ਰੱਖਿਓ ਜਦੋਂ ਨਾਮ ਜਪਿਆ ਜਾਂਦਾ ਤੇ ਬਾਣੀ ਦੇ ਐਸੇ ਬਚਨ ਨੇ, ਗਊ ਕਹੋ ਚਾਰੇ ਸਾਰ ਦੂਲ, ਛੇਰ ਗਊਆਂ ਚਾਰਨ ਲੱਗ ਜਾਂਦੇ, ਕੌਡੀ ਕਾ ਲੱਖ ਹੋਆ ਮੂਲ, ਇਹ ਜੀਵ ਜਿਹੜਾ ਕੌਡੀਆਂ ਦੇ ਭਾਅ ਵਿਕਦਾ ਸੀ ਹੁਣ ਲੱਖਾਂ ਦਾ ਹੋ ਗਿਆ, ਹਾੜ ਦਾਮ ਕੌਸ਼ੀ ਪਰ ਹੋਇਓ ਲੱਖੀ ਨਾ, ਤੇ ਫਿਰ ਬੱਕਰੀ ਕੋ ਹਸਤੀ ਪ੍ਰਿਤ ਪਾਲੇ, ਐਸੀ ਉਹਦੀ ਕਿਰਪਾ ਹੋ ਗਈ ਕਿ ਵੱਡੇ ਵੱਡੇ ਆ ਕੇ ਕਬੀਰ ਜੀ ਦੇ ਦਰ ਤੇ ਚੁੱਕਣ ਲੱਗ ਗਏ। ਆਪ ਜੀ ਕਹਿੰਦੇ ਨੇ ਕਿ ਉਹ ਹਾਥੀ ਇਹ ਕਹਿੰਦਾ ਕਿ ਮੈਂ ਇਸ ਤੋਂ ਬਲਿਹਾਰ ਜਾਣਾ, ਤੇ ਐ ਭਗਵਾਨ ਇਹਦੇ ਵਿੱਚ ਮੇਰੀ ਕੋਈ ਤਾਕਤ ਨਹੀਂ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਇਹ ਤੇਰੀ ਸ਼ਕਤੀ ਹੈ, ਤੇਰੇ ਨਾਮ ਦੀ ਸ਼ਕਤੀ ਹੈ।
ਕਾਜੀ ਬਕਬੋ ਹਸਤੀ ਤੋਰ,
ਕਹਿੰਦੇ ਕਾਜੀ ਬੋਲਿਆ ਉਹਨੂੰ ਮਾਵਤ ਨੂੰ, ਕਹਿਣ ਲੱਗਾ ਤੋੜ ਤੋੜ ਹਾਥੀ ਨੂੰ ਅੱਗੇ, ਤੁੜਾ ਕਬੀਰ ਨੂੰ। ਜਦੋਂ ਕਾਜੀ ਨੇ ਐਸਾ ਕੁਝ ਉਸ ਨੂੰ ਕਿਹਾ,
ਰਹਾ ਰੇ ਮਹਾਵਤ ਤੁਝ ਡਾਰੋ ਕਾਟ,
ਤੇ ਬਾਦਸ਼ਾਹ ਨੇ ਵੀ ਇਹ ਬਚਨ ਕਹਿ ਕੇ ਇਹ ਮਹਾਵਤ ਸੁਣ ਲੈ, ਜੇ ਕਬੀਰ ਨੂੰ ਨਾ ਤੜਾਇਆ ਤਾਂ ਮੈਂ ਤੈਨੂੰ ਵੜ ਸਕਦਾ। ਰੇ ਮਹਾਵਤ ਤੁਝ ਡਾਰੋ ਕਾਟ, ਮੈਂ ਤੈਨੂੰ ਵੱਢ ਕੇ ਸੁੱਟ ਦੇਣਾ, ਨਹੀਂ ਇਹਨੂੰ ਹਾਥੀ ਤੋਂ ਤੁੜਾ। ਅਗਲੀ ਪੰਕਤੀ ਚ ਕਹਿੰਦੇ ਹਨ,
ਇਸ ਹੈ ਤੁਰਾਓ ਕਾਲੋ ਸਾਟ,
ਇਹਨੂੰ ਤਰਾ ਤੋੜ, ਹਾਥੀ ਨੂੰ ਤੋੜ ਅੱਗੇ, ਤੇ ਕਬੀਰ ਨੂੰ ਹਾਥੀ ਤੋਂ ਤੁੜਾ ਕੇ ਸੁੱਟ ਦੇ। ਐਸਾ ਹੁਕਮ ਬਾਦਸ਼ਾਹ ਸਿਕੰਦਰ ਲੋਧੀ ਨੇ ਦੁਬਾਰਾ ਮਾਵਤ ਨੂੰ ਕੀਤਾ ਕਿ ਨਹੀਂ ਤੈਨੂੰ ਮਾਰ ਦਿਆਂਗਾ, ਤੇ ਨਹੀਂ ਕਬੀਰ ਨੂੰ ਹਾਥੀ ਤੋਂ ਤੁੜਵਾ ਦੇ। ਪਰ ਕਬੀਰ ਜੀ ਕਹਿ ਰਹੇ ਹਨ,
ਹਸਤ ਨਾ ਤੋੜਾ ਧਰ ਧਿਆਨ,
ਕਹਿੰਦੇ ਹਾਥੀ ਨਹੀਂ ਤੋੜ ਰਿਹਾ ਮੈਨੂੰ, ਉਹ ਰੁਕਿਆ ਹੋਇਆ ਹੈ, ਉਹਦਾ ਮਨ ਕਿਤੇ ਹੋਰ ਜੁੜਿਆ ਹੋਇਆ ਹੈ, ਉਹ ਈਸ਼ਵਰ ਦੇ ਧਿਆਨ ਵਿੱਚ ਮਗਨ ਹੈ। ਕਿਉਂ ਮਗਨ ਹੈ? ਕਬੀਰ ਜੀ ਕਹਿੰਦੇ ਉਹਨੂੰ ਹਾਥੀ ਨੂੰ ਈਸ਼ਵਰ ਦਾ ਧਿਆਨ ਕਿੱਥੋਂ ਆਇਆ? ਅਗਲੀ ਪੰਕਤੀ ਚ ਦੱਸਦੇ ਹਨ,
ਭਗਵਾਨ,
ਕਿਉਂਕਿ ਉਹਦੇ ਹਿਰਦੇ ਵਿੱਚ ਵੀ ਕਬੀਰ ਜੀ ਕਹਿੰਦੇ ਉਹੀ ਭਗਵਾਨ ਵੱਸਦਾ ਜਿਹੜਾ ਮੇਰੇ ਹਿਰਦੇ ਵਿੱਚ ਵੱਸਦਾ, ਇਸ ਕਰਕੇ ਹਾਥੀ ਨੂੰ ਈਸ਼ਵਰ ਦਾ ਧਿਆਨ ਆਇਆ ਹੈ।
ਕਿਆ ਅਪਰਾਧ ਸੰਤ ਹੈ ਕੀਨਾ,
ਕਬੀਰ ਜੀ ਕਹਿੰਦੇ ਲੋਕ ਇਕੱਠੇ ਹੋ ਕੇ ਆ ਗਏ, ਲੋਕ ਕਹਿਣ ਲੱਗੇ ਦੱਸੋ ਬਈ ਇਹ ਤਾਂ ਬੰਦਗੀ ਕਰਨ ਵਾਲਾ ਸੰਤ ਬੰਦਾ ਹੈ, ਇਹਨੇ ਕੀ ਅਪਰਾਧ ਕੀਤਾ, ਕੀ ਗੁਨਾਹ ਕੀਤਾ ਇਸਨੇ, ਇਹਦਾ ਕੋਈ ਗੁਨਾਹ ਵੀ ਨਹੀਂ। ਪਰ ਫਿਰ ਵੀ ਕਬੀਰ ਜੀ ਕਹਿੰਦੇ ਹਨ,
ਬਾਂਧ ਪੋਟ ਕੁੰਚਰ ਕੋ ਦੀਨਾ,
ਇਹਦੀ ਪੋਟ ਗਠੜੀ ਬੰਨ ਕੇ ਇਹਨੂੰ ਹਾਥੀ ਅੱਗੇ ਕਿਉਂ ਸੁੱਟਿਆ ਗਿਆ ਹੈ?
ਕੁੰਚਰ ਪੋਟ ਲਾਲਾ ਨਮਸਕਾਰ,
ਆਖੋ ਗੱਜ ਕੇ ਪਿਆਰਿਓ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਜੀ ਕਹਿੰਦੇ ਗਠੜੀ ਪਈ ਹੈ, ਰਾਤੀ ਕੀ ਕਰਦਾ? ਉਹਨੂੰ ਗਠੜੀ ਨੂੰ ਆਪਣਾ ਸੁੰਡ ਲਾਉਂਦਾ ਹੈ, ਗੋਡਿਆਂ ਤੇ ਖੜਾ ਹੋ ਕੇ ਨਮਸਕਾਰ ਕਰਦਾ ਹੈ। ਕੁਚਰ ਪੋਟ ਲੈ ਲੈ ਨਮਸਕਾਰ ਹੈ, ਉਹਨੂੰ ਗਠੜੀ ਨੂੰ ਮੱਥੇ ਟੇਕੀ ਜਾਂਦਾ ਹਾਥੀ। ਪਰ ਫਿਰ ਵੀ ਕਬੀਰ ਜੀ ਕਹਿੰਦੇ ਹਨ,
ਬੋਝੇ ਨਹੀਂ ਕਾਜੀ ਅੰਧਿਆਰਾ।
ਕਹਿੰਦੇ ਕਾਜੀ ਐਸਾ ਅੰਨਾ ਹੈ, ਐਸਾ ਹਨੇਰੇ ਵਿੱਚ ਖੜਾ ਹੈ ਕਿ ਉਹਨੂੰ ਫਿਰ ਵੀ ਸੁਰਤ ਨਹੀਂ ਆਈ। ਫਿਰ ਵੀ ਉਹਨੇ ਇਹ ਗੱਲ ਨਹੀਂ ਜਾਣੀ ਕਿ ਇਹਨੂੰ ਹਾਥੀ ਕਿਉਂ ਨਹੀਂ ਤੋੜਦਾ। ਮਹਾਵਤ ਇੰਨੇ ਗੁੱਸੇ ਨਾਲ ਇਹਦੇ ਸਿਰ ਵਿੱਚ ਅੰਕੁਸ਼ ਮਾਰ ਰਿਹਾ ਹੈ, ਇਹਨੂੰ ਹਾਥੀ ਤੋੜਦਾ ਕਿਉਂ ਨਹੀਂ, ਇਹਨੂੰ ਹਾਥੀ ਨਮਸਕਾਰਾਂ ਕਿਉਂ ਕਰੀ ਜਾਂਦਾ। ਕਹਿੰਦਾ ਐਸੀ ਹਨੇਰੇ ਵਿੱਚ, ਅਗਿਆਨਤਾ ਦੇ ਹਨੇਰੇ ਵਿੱਚ ਖੜੇ ਕਾਜੀ ਨੇ ਐਸੀ ਗੱਲ ਬੁੱਝੀ ਨਹੀਂ। ਕਬੀਰ ਜੀ ਕਹਿੰਦੇ ਹਨ,
ਤਿੰਨ ਵਾਰ ਪਤਿਆ ਭਰ ਲੀਨਾ।
ਕਬੀਰ ਜੀ ਕਹਿੰਦੇ ਤਿੰਨ ਵਾਰ ਮੇਰੇ ਨਾਲ ਐਸਾ ਕੁਝ ਹੋਇਆ। ਇੱਕ ਵਾਰ ਗੰਗਾ ਦੀਆਂ ਲਹਿਰਾਂ ਸੁੱਟਿਆ ਗਿਆ, ਇੱਕ ਵਾਰ ਅੱਗ ਵਿੱਚ ਸੁੱਟਿਆ ਗਿਆ, ਇੱਕ ਵਾਰ ਹਾਥੀ ਦੇ ਅੱਗੇ ਸੁੱਟਿਆ ਗਿਆ। ਕਹਿਣ ਲੱਗੇ ਤਿੰਨ ਵਾਰ ਹੀ ਮੇਰੇ ਰਾਮ ਨੇ ਮੇਰੀ ਰਾਖੀ ਕੀਤੀ, ਤਿੰਨ ਵਾਰ ਇਹਨਾਂ ਲੋਕਾਂ ਨੇ ਪਤਿਆਵਾ ਲਿਆ। ਪਰ ਇਹ ਅਗਲੀ ਪੰਕਤੀ ਚ ਦੱਸਦੇ ਹਨ,
ਮਨ ਕਠੋਰ ਅਜੂ ਨਾ ਪਤੀ ਨਾ।
ਪਰ ਇਸ ਕਾਜੀ ਦਾ ਮਨ ਐਸਾ ਕਠੋਰ ਹੈ, ਐਸਾ ਸਖਤ ਹੈ, ਪੱਥਰ ਦਿਲ ਹੈ ਇਹ, ਕਿ ਅਜੇ ਵੀ ਇਹਦਾ ਮਨ ਜਿਹੜਾ ਹੈ ਉਹ ਭਤੀਜਿਆ ਨਹੀਂ ਹੈ। ਕਬੀਰ ਜੀ ਕਹਿੰਦੇ ਹਨ,
ਕਹਿ ਕਬੀਰ ਹਮਰਾ ਗੋਬਿੰਦ।
ਕਬੀਰ ਜੀ ਕਹਿੰਦੇ, ਭਾਈ ਮੇਰਾ ਤਾਂ ਮਾਲਕ ਉਹ ਗੋਬਿੰਦ ਪਰਮੇਸ਼ਵਰ ਹੈ।
ਚੌਥੇ ਪਦ ਮੈਂ ਜਨ ਕੀ ਜਿੰਦ।
ਕਹਿੰਦੇ ਮੇਰੀ ਜਿਹੜੀ ਜਿੰਦ ਹੈ, ਜਾਨ ਮੇਰੀ ਹੈ, ਉਹ ਚੌਥੇ ਪਦ ਵਿੱਚ ਹੈ, ਮੈਂ ਉੱਥੇ ਵਿਚਰਦਾ। ਬਾਣੀ ਦੇ ਵਚਨ ਨੇ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਕਬੀਰ ਜੀ ਕਹਿੰਦੇ ਚੌਥੇ ਪਦ ਵਿੱਚ ਮੈਂ ਰਹਿੰਦਾ, ਦੁੱਖ ਸੁਖ ਮੈਨੂੰ ਨਹੀਂ ਵਿਆਪਦੇ, ਮੇਰੇ ਤੇ ਉਸ ਦੀ ਕਿਰਪਾ ਹੈ। ਅਗਲੀਆਂ ਪੰਕਤੀਆਂ ਵਿੱਚ ਇਹ ਜਿਹੜਾ ਜੀਵ ਹੈ ਇਹਦੇ ਬਾਰੇ ਕੁਝ ਦੱਸ ਰਹੇ। ਪਿੱਛੇ ਸਵਾਲ ਕਰਕੇ ਆਏ ਕਿ ਇਹ ਜੀਓ ਆਏ ਕਹਾਂ ਗਏ, ਕਿੱਥੋਂ ਆਇਆ ਤੇ ਕਿੱਥੇ ਗਿਆ। ਹੁਣ ਅਗਲੀਆਂ ਪੰਕਤੀਆਂ ਚ ਦੱਸਣਗੇ ਇਹ ਕੀ ਹੈ ਜੀਵ ਜਿਹੜਾ ਹੈ, ਇਹਦੇ ਵਿੱਚ ਤੇ ਈਸ਼ਵਰ ਵਿੱਚ ਫਰਕ ਕੀ ਹੈ। ਅਗਲੀਆਂ ਪੰਕਤੀਆਂ ਦੱਸ ਰਹੇ ਹਨ,
ਗੋਂਡ ਨਾ ਇਹੋ ਮਾਨਸ ਨਾ ਇਹੋ ਦੇਵ।
ਕਹਿੰਦੇ ਭਾਈ ਨਾ ਇਹ ਮਨੁੱਖ ਹੈ, ਸਮਝਣ ਵਾਲੀ ਗੱਲ ਹੈ। ਕਹਿੰਦੇ ਇਹ ਮਨੁੱਖ ਵੀ ਨਹੀਂ, ਨਾ ਇਹ ਦੇਵ, ਇਹ ਪ੍ਰਕਾਸ਼ ਰੂਪ ਈਸ਼ਵਰ ਵੀ ਨਹੀਂ। ਹੁਣ ਤੁਸੀਂ ਕਹੋਗੇ ਫਿਰ ਇਹ ਪ੍ਰਕਾਸ਼ ਰੂਪ ਈਸ਼ਵਰ ਵੀ ਨਹੀਂ, ਇਹ ਮਨੁੱਖ ਵੀ ਨਹੀਂ ਤਾਂ ਹੈਗੀ ਹੈ ਨੀ। ਪ੍ਰਕਾਸ਼ ਰੂਪ ਈਸ਼ਵਰ ਤਾਂ ਇਸ ਕਰਕੇ ਨਹੀਂ ਇਹ ਕਿ ਇਹਦੇ ਇਹ ਕੋਲ ਸਰੀਰ ਹੈ, ਇਹ ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਹੋਇਆ, ਉਹ ਇਹਦੇ ਅੰਦਰ ਵਸਦਾ, ਇਹ ਉਹਨੂੰ ਜਾਣ ਨਹੀਂ ਸਕਿਆ। ਮਨੁੱਖ ਇਹ ਇਸ ਕਰਕੇ ਨਹੀਂ ਕਿ ਇਹਦੀ ਕਿਰਤ ਉਸ ਵਾਲੀ ਨਹੀਂ, ਮਨੁੱਖ ਵਾਲੀ ਕਰਤੂਤ ਪਸ਼ੂ ਕੀ ਮਾਨਸ ਜਾਤ। ਆਪ ਜੀ ਕਹਿੰਦੇ ਇਹਦੀ ਕਿਰਤ ਉਹ ਨਹੀਂ ਮਨੁੱਖ ਵਾਲੀ, ਮਨੁੱਖ ਤਾਂ ਇਸਨੇ ਬਣਨਾ ਹੈ, ਈਸ਼ਵਰ ਵੀ ਇਹਨੇ ਬਣਨਾ ਹੈ। ਈਸ਼ਵਰ ਤੇ ਜੀਵ ਦੀ ਇੱਕ ਸੰਧ ਮਿਲ ਗਈ, ਪੰਜ ਤੱਤ ਇਕੱਠੇ ਕਰਕੇ ਈਸ਼ਵਰ ਬੈਠ ਗਿਆ। ਇਹਨ ਮੰਨ ਲਿਆ ਆਪਣੇ ਆਪ ਨੂੰ ਕਿ ਮੈਂ ਜੀਵ ਹਾਂ, ਪਰ ਜੀਵ ਮੰਨ ਕੇ ਫਿਰੀ ਜਾਂਦਾ ਕਿ ਮੈਂ ਜੀਵ ਹਾਂ ਜੀ, ਕਦੇ ਕਹਿੰਦਾ ਮੈਂ ਖੜਜੂਗੀ ਜੀਵ ਹਾਂ, ਕਦੇ ਕਹਿੰਦਾ ਨਸੀ ਵਿਚਾਰੇ ਕੀ ਕਰ ਸਕਦੇ ਹਾਂ, ਇਹ ਤਾਂ ਤੁਹਾਡੇ ਵਰਗਿਆਂ ਦਾ ਕੰਮ ਹੈ ਸਿਮਰਨ ਕਰਨਾ। ਐਸਾ ਨਹੀਂ, ਜਦੋਂ ਤੂੰ ਸਿਮਰਨ ਕਰੇਗਾ ਤੈਨੂੰ ਇਸ ਗੱਲ ਦਾ ਗਿਆਨ ਹੋ ਜਾਏਗਾ ਭਾਈ ਕਿ ਤਤ ਨਿਰੰਜਨ ਜੋਤ ਸਮਾਈ ਸੋਹੰ, ਭੇਦ ਨਾ ਕੋਈ ਜੀਉ, ਮੇਰੇ ਤੇ ਈਸ਼ਵਰ ਵਿੱਚ ਕੋਈ ਫਰਕ ਨਹੀਂ, ਉਹ ਜੋ ਈਸ਼ਵਰ ਹੈ ਉਹ ਮੈਂ ਹੀ ਹਾਂ। ਅਹੰ ਬ੍ਰਹਮ ਅਸਮੀ ਅਨਲ ਹਕ, ਕਿ ਉਹ ਜੋ ਸੱਚ ਹੈ ਉਹ ਮੈਂ ਹਾਂ, ਉਹ ਜੋ ਈਸ਼ਵਰ ਹੈ ਉਹ ਮੈਂ ਹਾਂ। ਪਰ ਇਸ ਗੱਲ ਦਾ ਪਤਾ ਕਦੋਂ ਚੱਲੇਗਾ, ਜਦੋਂ ਚੌਥੇ ਪਦ ਮੈਂ ਜਾ ਕੇ ਜਿੰਦ ਜਦੋਂ ਜਾਗਰਤ ਸੁਪਨ ਸੁਖੋਪਤ ਤੁਰਿਆ ਇਹ ਅਵਸਥਾ ਅੱਗੇ ਲੰਘ ਕੇ ਚਲੇ ਗਏ ਉਦੋਂ ਪਤਾ ਚੱਲੇਗਾ ਕਿ ਮੈਂ ਜੀਵ ਨਹੀਂ ਹਾਂ ਮੈਂ ਤਾਂ ਉਹੀ ਹਾਂ ਜੋ ਉਹ ਆਪ ਹੀ ਹੈ ਮੇਰੇ ਤੋਂ ਉਸ ਵਿੱਚ ਕੋਈ ਫਰਕ ਨਹੀਂ ਬਲਕਿ ਮੈਂ ਹੈ ਹੀ ਨਹੀਂ ਉਹੀ ਹੈ ਉਦੋਂ ਮੈਂ ਮੁੱਕ ਜਾਏਗੀ ਕਿ ਮੈਂ ਨਹੀਂ ਹਾਂ ਉਹੀ ਹੈ ਇੰਨਾ ਫਰਕ ਪੈ ਜਾਏਗਾ ਅਜੇ ਕਹਿੰਦਾ ਮੈਂ ਹਾਂ ਫਿਰ ਕਹੇਗਾ ਮੈਂ ਨਹੀਂ ਹਾਂ ਤੂੰ ਹੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਇਤਿਹਾਸ ਵਿੱਚ ਐਸਾ ਆਉਂਦਾ ਹੈ ਕਿ ਆਪ ਜੀ ਅਕਾਲ ਉਸਤਤ ਕਰਦੇ ਕਰਦੇ ਪੁਕਾਰਦੇ ਪੁਕਾਰਦੇ ਕਿ ਤੂੰ ਮਕੀ ਹੈ ਤੂੰ ਮਕਾਂ ਹੈ ਤੂੰ ਸਭ ਕੁਝ ਕਰਦੇ ਕਰਦੇ ਕਹਿੰਦੇ ਤੂੰ ਹੀ 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 16,000 ਵਾਰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਰਦੇ ਰਹੇ ਫਿਰ ਪਤਾ ਲੱਗਦਾ ਤੂੰ ਹੀ ਹੈ ਦੂਸਰਾ ਕੋਈ ਹੈ ਨਹੀਂ ਮੈਂ ਤਾਂ ਹੈ ਨਹੀਂ ਕਬੀਰ ਜੀ ਨੇ ਵੀ ਐਸੇ ਬਚਨ ਕਹੇ ਨਾ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਵਰਖਾ ਮਿਟ ਗਿਆ ਜਦ ਦੇਖਾ ਤਤ ਤੂੰ ਤੋ ਕਬੀਰ ਜੀ ਕਹਿੰਦੇ ਨਾ ਇਹ ਮਨੁੱਖ ਹੈ ਨਾ ਇਹ ਪ੍ਰਕਾਸ਼ ਰੂਪ ਪਰਮੇਸ਼ਵਰ ਹੈ ਅਗਲੀ ਪੰਕਤੀ ਚ ਕਹਿੰਦੇ ਹਨ
ਨਾ ਇਹੋ ਜਤੀ ਕਹਾਵਾ
ਕਹਿੰਦੇ ਨਾ ਇਹ ਜਤੀ ਹੈ ਨਾ ਇਹ ਸੇਵ ਸੇਵਕ ਖਵਾਉਣ ਵਾਲਾ ਹੈ ਕਿ ਸੇਵਕ ਹੋਏ ਕਿਸੇ ਦਾ ਇਹ ਐਸਾ ਵੀ ਨਹੀਂ ਹੈ
ਨਾ ਇਹੋ ਜੋਗੀ ਨਾ ਅਵਧੂਤਾ
ਨਾ ਇਹ ਜੋਗੀ ਪੁਰਖ ਹੈ ਨਾ ਅਵਧੂਤ ਬੈਰਾਗੀ ਹੈ ਕਬੀਰ ਜੀ ਕਹਿੰਦੇ ਹਨ
ਨਾ ਇਸ ਮਾਏ ਨਾ ਕਾਹੂ ਪੂਤਾ
ਇਹਦੀ ਕੋਈ ਮਾਂ ਨਹੀਂ ਤੇ ਇਹ ਨਾ ਕਾਹੂ ਪੂਤਾ ਨਾ ਇਹ ਕਿਸੇ ਦਾ ਪੁੱਤ ਹੈ ਈਸ਼ਵਰ ਦੀ ਗੱਲ ਕਰ ਰਹੇ ਨੇ ਵਸਦਾ ਤੁਹਾਡੇ ਵਿੱਚ ਹੀ ਹੈ ਵਸਦਾ ਜਰਰੇ ਜਰਰੇ ਵਿੱਚ ਹੈ ਕਹਿੰਦੇ ਭਾਈ ਨਾ ਇਸ ਦਾ ਕੋਈ ਮਾਂ ਹੈ ਨਾ ਇਹ ਕਿਸੇ ਦਾ ਪੁੱਤਰ ਹੈ ਨਾ ਤਾਤਾ ਹੈ ਨਾ ਮਾਤਾ ਹੈ ਨਾ ਜਾਤਾ ਹੈ ਨਾ ਪਾਤਾ ਨਾ ਇਹਦਾ ਕੋਈ ਪਿਓ ਹੈ ਨਾ ਇਹਦੀ ਕੋਈ ਮਾਂ ਹੈ ਨਾ ਇਹਦੀ ਕੋਈ ਜਾਤ ਹੈ ਨਾ ਉਹਦੀ ਕੋਈ ਬਰਾਦਰੀ ਹੈ ਕਿਉਂ ਜੇ ਮਾਂ ਬਾਪ ਮੰਨ ਲਈਏ ਤਾਂ ਫਿਰ ਤਾਂ ਜੋ ਮਾਂ ਬਾਪ ਤੋਂ ਜਨਮੇ ਮਰੇਗਾ ਉਹ ਮਰਦਾ ਵੀ ਨਹੀਂ ਉਹ ਜਨਮਦਾ ਵੀ ਨਹੀਂ ਜਿਹੜੇ ਉਹਦੇ ਪਿਆਰੇ ਹੋ ਜਾਂਦੇ ਉਹਦੇ ਵਰਗੇ ਹੋ ਜਾਂਦੇ ਨੇ ਉਹਨਾਂ ਲਈ ਵੀ ਬਾਣੀ ਨੇ ਐਸੇ ਸ਼ਬਦ ਵਰਤੇ ਕਿ ਜਨਮ ਮਰਨ ਦੋਹੂ ਮੈਂ ਨਾ ਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਿਲਾਏ ਉਹ ਵੀ ਉਹਦੇ ਵਰਗੇ ਹੋ ਜਾਂਦੇ ਹਰ ਕਾ ਸੇਵਕ ਹਰ ਹੀ ਜੇਹਾ ਭੇਦ ਨਾ ਜਾਣੋ ਮਾਨਸ ਦੇਹਾ ਉਸ ਵਰਗੇ ਹੋ ਜਾਂਦੇ ਨੇ ਜਿਹੜੇ ਉਹਦਾ ਨਾਮ ਜਪਦੇ ਆਪ ਜੀ ਕਹਿੰਦੇ ਨੇ ਉਹਦੀ ਕੋਈ ਮਾਂ ਨਹੀਂ ਉਹ ਕਿਸੇ ਦਾ ਪੁੱਤਰ ਨਹੀਂ ਅਗਲੀਆਂ ਪੰਕਤੀਆਂ ਚ ਕਹਿੰਦੇ ਨੇ
ਯਾ ਮੰਦਰ ਮੈਂ ਕੌਣ ਵਸਾਏ
ਬਸ ਕਹਿੰਦੇ ਜਿਹੜਾ ਸਰੀਰ ਦਾ ਮੰਦਰ ਹੈ ਇਹਦੇ ਚ ਵਸਦਾ ਕੌਣ ਹੈ ਇੰਨਾ ਹੀ ਜਾਣ ਲਓ ਇਸ ਮੰਦਰ ਵਿੱਚ ਕੌਣ ਰਹਿੰਦਾ ਹੈ ਹਾਂਜੀ
ਤਾਂ ਕਾ ਅੰਤ ਨਾ ਕੋ ਉਪਾਏ
ਜਿਹੜਾ ਇਸ ਮੰਦਰ ਵਿੱਚ ਰਹਿੰਦਾ ਕਹਿੰਦੇ ਉਹਦਾ ਅੰਤ ਹੀ ਕੋਈ ਨੀ ਪਾਉਂਦਾ ਉਹੀ ਤਾਂ ਈਸ਼ਵਰ ਹੈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਬਰਮ ਕੀ ਕਾਈ ਜਿੰਨੀ ਦੇਰ ਤੱਕ ਆਪਣੇ ਆਪੇ ਨੂੰ ਨਹੀਂ ਜਾਣਦਾ ਓਨੀ ਦੇਰ ਤੱਕ ਭੁਲੇਖੇ ਦੀ ਕਾਲਖ ਬਣੀ ਰਹੇਗੀ ਜਦੋਂ ਆਪੇ ਨੂੰ ਜਾਣ ਲਿਆ ਫਿਰ ਪਤਾ ਚੱਲ ਗਿਆ ਕੋਈ ਦੂਸਰਾ ਈਸ਼ਵਰ ਨਹੀਂ ਈਸ਼ਵਰ ਆਪ ਹੀ ਹੈ ਮੈਂ ਹੈ ਹੀ ਨਹੀਂ ਉਹ ਅਨੇਕਾਂ ਸਰੀਰਾਂ ਵਿੱਚ ਆਪ ਹੈ ਕਦੋਂ ਬਿਖਾਰੀ ਹੋਏ ਕਹਿ ਮੰਗਤ ਫਿਰਤ ਭੀਖ ਕਹੋ ਮਹਾਦਾਨੀ ਹੋਏ ਕਹਿ ਮੰਗਿਓ ਧਨ ਦੇਤ ਹੋ ਕਹੋ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੋ ਮਹਾਰਾਜਨ ਤੇ ਸ਼ੀਨ ਸ਼ਿਤ ਲੇਤ ਹੋ ਕਹੋ ਬੇਦਰੀਤ ਕਹੋ ਤਾਸੋ ਵਿਪਰੀਤ ਕਹੋ ਤ੍ਰਿਗੁਣ ਅਤੀਤ ਕਹੋ ਸਰਗੁਣ ਸਮੇਤ ਹੋ ਆਪ ਹੀ ਹੈ ਕੋਈ ਦੂਸਰਾ ਨਹੀਂ ਅਗਲੀਆਂ ਪੰਕਤੀਆਂ ਚ ਕਹਿੰਦੇ ਹਨ
ਰਹਾ ਨਾ ਇਹ ਗ੍ਰਹੀ ਨਾ ਉਦਾਸੀ
ਨਾ ਇਹ ਗ੍ਰਸਤੀ ਹੈ ਨਾ ਇਹ ਉਦਾਸੀ ਹੈ ਜਿਹੜਾ ਇਹਦੇ ਜੀਵਾਤਮਾ ਵਸਦਾ ਹੈ ਉਹ ਗ੍ਰਸਤੀ ਨਹੀਂ ਉਦਾਸੀ ਵੀ ਨਹੀਂ ਸਰੀਰ ਨੂੰ ਤੁਸੀਂ ਜੋੜ ਲੈਂਦੇ ਹੋ ਗ੍ਰਸਤੀ ਹਾਂ ਜੀ ਅਸੀਂ ਤਾਂ
ਸਰੀਰ ਹੀ ਕਹਿੰਦਾ ਮੈਂ ਨੀ ਉਦਾਸੀ ਫੇਰ ਤਾਰਨ ਕਰ ਲਿਆ। ਸਤਿਗੁਰੂ ਕਹਿੰਦੇ ਉਹ ਅੰਦਰਲਾ ਨਾ ਗ੍ਰਸਤੀ ਹੈ ਨਾ ਉਦਾਸੀ ਹੈ। ਹਾਂਜੀ
ਨਾ ਇਹੋ ਰਾਜ ਨਾ ਭੀਖ ਮੰਗਾਸੀ।
ਜੇ ਇਹ ਰਾਜ ਤੇ ਬੈਠ ਕੇ ਰਾਜਾ ਨਹੀਂ, ਸਤਿਗੁਰੂ ਪਾਤਸ਼ਾਹ ਕੀ ਕਹਿੰਦੇ, ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਕਿਤੇ ਆਪ ਕਹਿੰਦੇ ਨੇ ਕਿ ਤੂੰ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਕਿਤੇ ਰਾਜਿਆਂ ਦਾ ਰਾਜਾ ਵੀ ਤੂੰ ਹੀ ਹੈ ਮਹਾਰਾਜਿਆਂ ਦਾ ਮਹਾਰਾਜਾ ਵੀ ਤੂੰ ਹੀ ਹੈ। ਇੱਥੇ ਆਪ ਜੀ ਬਚਨ ਕਰ ਰਹੇ ਨੇ, ਕਹਿੰਦੇ ਨਾ ਇਹ ਰਾਜ ਕਰਦਾ ਹੈ ਨਾ ਇਹ ਭਿਖਿਆ ਮੰਗਦਾ ਹੈ। ਭਿਖਿਆ ਮੰਗਣ ਵਾਲਾ ਕੋਈ ਦੂਸਰਾ ਥੋੜਾ, ਆਪ ਹੀ ਹੈ। ਰਾਜ ਕਰਨ ਵਾਲਾ ਵੀ ਦੂਸਰਾ ਨਹੀਂ, ਆਪ ਹੀ ਹੈ। ਹਾਂਜੀ
ਨਾ ਇਸ ਪਿੰਡ ਨਾ ਰੱਖ ਤੂੰ ਰਾਤੀ।
ਨਾ ਇਹ ਸਰੀਰ ਇਸ ਦਾ ਹੈ ਨਾ ਇਸ ਵਿਚ ਚੱਲਦੀ ਹੋਈ ਰਾਤੀ ਰੱਖ ਤੂੰ ਰੱਤੀ, ਰੱਤ ਵੀ ਇਸ ਦੀ ਨਹੀਂ। ਇਹ ਰੱਤ ਤੋਂ ਸਰੀਰ ਤੋਂ ਬਾਹਰ ਹੈ। ਐਸੇ ਐਸੇ ਲੋਕ ਜਿਹੜੇ ਧਿਆਨ ਮਗਨ ਹੋ ਕੇ ਇਹਦੇ ਵਿਚੋਂ ਸਰੀਰ ਨੂੰ ਕੱਢ ਕੇ ਪਾਸੇ ਖੜਾ ਕਰ ਦਿੰਦੇ, ਨਾ ਬਈ ਇਹ ਹੈ। ਆ ਕਦੇ ਤਿੰਨ ਸਰੀਰ ਮੰਨੇ ਗਏ, ਅਜੋਕੀਆਂ ਜਿਹੜੀਆਂ ਖੋਜਾਂ ਨੇ ਉਹਨਾਂ ਨੇ ਅੱਠ ਸਰੀਰ ਮੰਨ ਲਏ। ਅੱਠ ਜਿਹੜਾ ਬਾਹਰ ਓਰਾ ਹੁੰਦਾ ਨਾ ਇੰਗਲਿਸ਼ ਵਿੱਚ, ਜਿਹਨੂੰ ਓਰਾ ਕਹਿੰਦੇ, ਜਿਹਨੂੰ ਪ੍ਰਕਾਸ਼ ਕਹਿੰਦੇ, ਉਹ ਵੀ ਸਰੀਰ ਹੈ। ਸਗੁਰੂ ਕਹਿੰਦੇ ਨੇ ਇਹਦੇ ਵਿੱਚ ਵਗਦੀ ਜਿਹੜੀ ਰੱਤੀ ਭਰ ਰੱਤ ਵੀ ਇਹ ਨਹੀਂ ਹੈ। ਨਾ ਇਹ ਪਿੰਡ ਸਰੀਰ ਹੈ, ਨਾ ਇਸ ਪਿੰਡ ਨਾ ਰੱਖ ਤੂੰ ਰਾਤੀ, ਨਾ ਇਹਦਾ ਕੋਈ ਸਰੀਰ ਹੈ ਨਾ ਰੱਤੀ ਰੱਤ ਇਸ ਦੀ ਹੈ। ਇਹ ਸਭ ਕੁਝ ਤੋਂ ਬਾਹਰ ਹੈ।
ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ।
ਇਹ ਬ੍ਰਾਹਮਣ ਵੀ ਨਹੀਂ, ਇਹ ਖੱਤਰੀ ਵੀ ਨਹੀਂ। ਬ੍ਰਾਹਮਣ ਪੁਣੇ ਤੋਂ ਵੀ ਬਾਹਰ ਹੈ, ਖੱਤਰੀ ਪੁਣੇ ਤੋਂ ਵੀ ਬਾਹਰ ਹੈ। ਬ੍ਰਾਹਮਣ ਦਾ ਕੰਮ ਹੈ ਵੇਦ ਪੜ੍ਹਨਾ ਪੜ੍ਹਾਉਣਾ। ਬ੍ਰਹਮ ਬਿੰਦਾ ਤੇ ਉਸਦਾ ਬ੍ਰਹਮਤ੍ਰ ਹੈ, ਇੱਕ ਸ਼ਬਦ ਲਿਵ ਲਾਏ। ਜਿਹੜਾ ਬ੍ਰਹਮ ਨੂੰ ਜਾਣਦਾ ਹੈ ਉਹ ਬ੍ਰਾਹਮਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਹੈ, ਕਹੀਅਤ ਹੈ ਹਮਾਰਾ। ਆਪ ਜੀ ਕਹਿੰਦੇ ਖੱਤਰੀ ਦਾ ਕੰਮ ਹੈ ਸੂਰਮਾ, ਖੱਤਰੀ ਲੜਦਾ ਹੈ। ਆਪ ਜੀ ਦੇ ਬਾਣੀ ਚ ਬਚਨ ਆਉਂਦੇ ਨੇ, ਖੱਤਰੀ ਸ਼ਬਦੰ ਸੂਰ ਸੂਰਮਾ। ਆਪ ਕਹਿੰਦੇ ਨਾ ਇਹ ਬ੍ਰਾਹਮਣ ਹੈ ਨਾ ਖੱਤਰੀ ਹੈ। ਹਾਂਜੀ
ਨਾ ਇਹ ਤਪਾ ਕਹਾਵੈ ਸੇਖ।
ਕਹਿੰਦੇ ਨਾ ਇਹ ਤਪਸਵੀ ਹੈ ਨਾ ਇਹ ਮੁਸਲਮਾਨਾਂ ਵਿਚੋਂ ਸੇਖ ਖਵਾਉਣ ਵਾਲਾ ਹੈ।
ਨਾ ਇਹ ਜੀਵੈ ਨਾ ਮਰਦਾ ਦੇਖ।
ਨਾ ਇਹ ਜਿਉਂਦਾ ਹੈ ਨਾ ਮਰਦਾ ਦਿਸਦਾ, ਜਿਉਂਦਾ ਵੀ ਨਹੀਂ ਦਿਸਦਾ। ਅਸੀਂ ਸਰੀਰ ਕਰਕੇ ਕਹਿੰਦੇ ਨਾ ਤੁਰਿਆ ਫਿਰਦਾ, ਜਦੋਂ ਸਰੀਰ ਡਿੱਗ ਪੈਂਦਾ ਅਸੀਂ ਕਹਿੰਦੇ ਹੁਣ ਮਰ ਗਿਆ, ਕਿਉਂਕਿ ਉਹ ਜਿਹੜਾ ਇਹਦੇ ਵਿੱਚੋਂ ਨਿਕਲਣ ਵਾਲਾ ਹੈ ਉਹ ਸਾਨੂੰ ਤਾਂ ਦਿਸਦਾ ਨਹੀਂ, ਨਾ ਉਹ ਜਿਉਂਦਿਆਂ ਦਿਸਦਾ ਹੈ ਨਾ ਉਹ ਕਿਸੇ ਦੇ ਮਰ ਗਿਆ ਦਿਸਦਾ ਹੈ। ਇਸ ਕਰਕੇ ਬਾਦਸ਼ਾਹ ਕਹਿੰਦੇ ਨਾ ਇਹ ਜੀਵ ਹੈ ਨਾ ਮਰਤਾ ਦੇਖ, ਨਾ ਇਹ ਜਿਉਂਦਾ ਦਿਸਦਾ ਹੈ ਨਾ ਮਰਦਾ ਦਿਸਦਾ ਹੈ।
ਇਸ ਮਰਤੇ ਕੋ ਜੇ ਕੋ ਰੋਵੇ।
ਕਹਿੰਦੇ ਮਰਦਾ ਹੀ ਨਹੀਂ ਤੇ ਜੇ ਕੋਈ ਇਹਨੂੰ ਮਰ ਗਿਆ ਜਾਣ ਕੇ ਰੋਵੇ ਜਿਵੇਂ ਅਸੀਂ ਕਰਦੇ। ਹਾਲਾਂਕਿ ਸਾਡੇ ਲਈ ਗੁਰੂ ਸਾਹਿਬ ਨੇ ਬਾਣੀ ਚ ਐਸੇ ਬਚਨ ਸਾਨੂੰ ਸਮਝਾਉਣ ਲਈ ਕਹਿਣ ਕਿ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ। ਕਹਿੰਦੇ ਭਾਈ ਮੇਰੇ ਜਾਣ ਤੋਂ ਬਾਅਦ ਰੋਇਓ ਨਾ, ਜਿਹੜਾ ਰੋਵੇਗਾ ਉਹ ਮੈਨੂੰ ਚੰਗਾ ਨਹੀਂ ਲੱਗਣਾ। ਤੇ ਫਿਰ ਕਰਨਾ ਕੀ ਹੈ, ਮੈਂ ਪਿੱਛੇ ਕੀਰਤਨ ਕਰਿਓ ਨਿਰਮਾਣ ਜੀਓ। ਮੇਰੇ ਜਾਣ ਤੋਂ ਬਾਅਦ ਕੀਰਤਨ ਕਰਿਓ, ਸਤਿਗੁਰੂ ਕਹਿੰਦੇ ਇਹ ਸਾਡੀ ਰੀਤ ਹੈ। ਪਰ ਅਸੀਂ ਉੱਚੀ ਉੱਚੀ ਤਹਾਂ ਮਾਰ ਕੇ ਰੋਂਦੇ ਛੱਡ ਗਿਆ। ਗਿਆਨ ਕੀ ਪ੍ਰਾਪਤ ਕੀਤਾ ਸੀ ਗੁਰੂ ਤੋਂ, ਕੱਖ ਵੀ ਨਹੀਂ ਲੈ ਸਕੇ। ਸਰੀਰਾਂ ਨਾਲ ਜੁੜ ਕੇ ਬੈਠ ਗਏ, ਉਹਦੇ ਨਾਲ ਜੁੜੇ ਨਹੀਂ ਜਿਹੜਾ ਨਾ ਮਰਦਾ ਹੈ ਨਾ ਜਨਮਦਾ ਹੈ। ਉਹ ਸਾਨੂੰ ਉਹਦੇ ਨਾਲ ਜੋੜਨਾ ਚਾਹੁੰਦਾ ਗੁਰੂ। ਅਸੀਂ ਕਹਿੰਦੇ ਮੇਰਾ ਪੁੱਤਰ ਹੈ, ਸਤਿਗੁਰੂ ਨੇ ਸਾਨੂੰ ਵੇਖ ਕੇ ਬਚਨ ਕਰ ਦਿੱਤੇ, ਵੜ ਪਰਿਵਾਰ ਪੂਤਰ ਧੀਆ ਮੋਹ ਪਚੇ ਪਚ ਅੰਧਾ ਬੂਆ। ਕਹਿੰਦੇ ਇਹ ਅਗਿਆਨੀ ਹੈ, ਮੋਹ ਵਿੱਚ ਪੈ ਕੇ ਖਰਾਬ ਹੋ ਰਿਹਾ ਹੈ, ਵੱਡੇ ਪਰਿਵਾਰ ਵਾਲਾ ਬਣ ਗਿਆ। ਪਰ ਕਹਿੰਦੇ ਤੁਸੀਂ ਸੋਚਿਆ ਨਹੀਂ ਜਿਹੜਾ ਰੱਬ ਨੂੰ ਯਾਦ ਕਰਦੇ ਨੇ ਉਹਨਾਂ ਦਾ ਪਰਿਵਾਰ ਕਿੱਡਾ ਵੱਡਾ ਹੁੰਦਾ। ਆਪ ਜੀ ਦੇ ਬਚਨ ਨੇ ਬਾਣੀ ਵਿੱਚ ਕਿ ਜਿਸ ਤੂੰ ਆਵੇ ਚਿੱਤ ਸਵੜ ਪਰਵਾਰਿਆ, ਜਿਸ ਦਾ ਕਰਤਾ ਮਿੱਤਰ ਸਭ ਕਾਸ਼ ਸਵਾਰਿਆ। ਜਿਸ ਤੂੰ ਆਵੇ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵੇ ਚਿੱਤ ਬਹੁਤਾ ਤੇ ਸਥਾਨ। ਗੱਲ ਤਾਂ ਉਹਦੇ ਯਾਦ ਆਉਣ ਦੀ ਹੈ, ਉਹਦਾ ਪਰਿਵਾਰ ਬੜਾ ਵੱਡਾ ਹੋ ਜਾਂਦਾ। ਸਾਡੇ ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਮਾਤਾ ਸੀ, ਕਰਤਾਰ ਕੌਰ ਸੀ ਨਾਮ ਉਹਦਾ। 15 ਸਾਲ ਦੀ ਉਮਰ ਵਿੱਚ ਉਹਨੂੰ ਸੰਤ ਮਹਾਰਾਜ ਸੰਤ ਉੱਤਮ ਸਿੰਘ ਜੀ ਮਹਾਰਾਜ, ਜਿਹੜੇ ਸਾਡੇ ਵਡੇਰੇ ਸਨ, ਉਹਨਾਂ ਤੋਂ ਅੰਮ੍ਰਿਤ ਪਾਨ ਕੀਤਾ 15 ਸਾਲ ਦੀ ਉਮਰ ਚ। ਬਜ਼ੁਰਗ ਹੋ ਗਏ, ਅੰਮ੍ਰਿਤਸਰ ਵਿੱਚ ਉਹਨਾਂ ਨੇ ਜੱਥਾ ਬਣਾਇਆ, ਕਲਗੀ ਥਰ ਜੱਥੇ ਦਾ ਨਾਮ ਰੱਖਿਆ, ਕਲਗੀ ਥਰ ਜੱਥਾ। ਜਿੰਨੀਆਂ ਬਜ਼ੁਰਗ ਮਾਈਆਂ ਉਹਨਾਂ ਦੇ ਜੱਥੇ ਵਿੱਚ, ਕੋਈ 250-300 ਦੇ ਕਰੀਬ ਮਾਤਾ ਬਜ਼ੁਰਗ ਸਾਰੀਆਂ, ਉਹਨਾਂ ਦੇ ਦਿਨ ਵੰਡੇ, ਇਸ ਦਿਨ ਗੁਰਦੁਆਰੇ ਜਾਣਾ, ਇਸ ਦਿਨ ਬੱਚਿਆਂ ਨੂੰ ਪੰਜਾਬੀ ਪੜ੍ਹਾਉਣੀ ਹੈ, ਇਸ ਦਿਨ ਜਾ ਕੇ ਕੀਰਤਨ ਸੁਣਨਾ, ਇਸ ਦਿਨ ਕਥਾ ਕਰਨ ਸੁਣਨੀ ਹੈ, ਇਸ ਦਿਨ ਅਸੀਂ ਆਪਣੇ ਇੱਥੇ ਗੁਰਦੁਆਰੇ ਜਾ ਕੇ ਸਤਸੰਗਤ ਕਰਨਾ, ਇਸ ਦਿਨ ਦਰਬਾਰ ਸਾਹਿਬ ਲੰਗਰ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਜਾ ਕੇ ਭਾਂਡੇ ਮਾਂਜਣੇ ਨੇ। ਉਹ ਇੱਕ ਦਿਨ ਮੈਨੂੰ ਕਹਿਣ ਲੱਗੇ, ਮੈਨੂੰ ਵੱਡੇ ਮਹਾਰਾਜ ਕਹਿੰਦੇ ਸੀ ਕਿ ਤੇਰਾ ਬਈ ਪਰਿਵਾਰ ਬੜਾ ਵੱਡਾ ਹੋਏਗਾ। ਕਹਿੰਦੇ ਮੈਂ ਸਮਝਦੀ ਨਹੀਂ ਸੀ ਮੇਰਾ ਪਰਿਵਾਰ ਕਿਵੇਂ ਵੱਡਾ, ਉਹ ਚਾਰ ਤਾਂ ਸਾਡੇ ਜੀ ਨੇ ਕਰਦੇ। ਐਸੀ ਈਸ਼ਵਰ ਦੀ ਅਪਾਰ ਕਿਰਪਾ ਹੋਈ ਕਿ ਉਹਨਾਂ ਦੇ ਪਤੀ ਦੀ ਹੋ ਗਈ ਮੌਤ। ਉਸ ਦਿਨ ਉਹਨਾਂ ਜਾਣਾ ਸੀ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਲਈ, ਤੇ ਉਹਨਾਂ ਸੋਚਿਆ ਉਹਨਾਂ ਨੇ ਕਿ ਜੇ ਮੈਂ ਰੋਈ ਪਿੱਟੀ ਤੇ ਆਣਨਾ ਗੁਆਂਢਣਾ ਨੂੰ ਜੇ ਮੈਂ ਦੱਸ ਬੈਠੀ ਤਾਂ ਉਹਨਾਂ ਆ ਜਾਣਾ ਤੇ ਮੇਰਾ ਦਰਬਾਰ ਸਾਹਿਬ ਜਾਣਾ ਰਹਿ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਿਰਕ ਕਹਿਣ ਲੱਗੇ ਮੈਂ ਕੀ ਕਰਿਆ, ਮੈਂ ਕਮਰੇ ਨੂੰ ਲਾਇਆ ਤਾਲਾ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਕੇ, ਗੁਰੂ ਰਾਮਦਾਸ ਪਾਤਸ਼ਾਹ ਜਿੰਨੀ ਦੇਰ ਦੀ ਸਾਡੀ ਸਾਂਝ ਤੂੰ ਬਣਾਈ ਸੀ ਨਿਭ ਗਈ, ਇਹ ਤੇਰੇ ਸਨ, ਤੂੰ ਇਹਨਾਂ ਨੂੰ ਆਪਣੇ ਚਰਨਾਂ ਚ ਬੁਲਾ ਲਿਆ, ਮੇਰੇ ਤੇ ਕਿਰਪਾ ਕਰੀ, ਮੈਨੂੰ ਭਾਣਾ ਮਰਨ ਦਾ ਬਲ ਬਖਸ਼ੀ। ਕਹਿਣ ਲੱਗੇ ਅਰਦਾਸ ਕਰਕੇ ਮੈਂ ਵਾਪਸ ਆ ਕੇ ਫਿਰ ਸਾਰਿਆਂ ਨੂੰ ਦੱਸਿਆ ਕਿ ਚੜ੍ਹਾਈ ਕਰ ਗਏ। ਪਿਆਰੇ ਆਪ ਜੀ ਬਾਣੀ ਚ ਕਹਿ ਰਹੇ ਕਿ ਇਸ ਮਰਤੇ ਕਹੋ ਜੇ ਕੋਈ ਰੋਵੈ, ਜੇ ਕੋਈ ਰੋਂਦਾ ਹੈ, ਮਰਿਆ ਕੁਝ ਨਹੀਂ, ਨਾ ਕਿ ਜਨਮੈ ਨਾ ਕਿਸ ਮਰਿਆ। ਕਿੰਨੀ ਵਾਰ ਤੁਹਾਨੂੰ ਦੱਸਿਆ, ਤੱਤ ਤੱਤਾਂ ਚ ਮਿਲ ਜਾਂਦੇ, ਜੋਤ ਨਿਕਲ ਕੇ ਪਰਮ ਜੋਤੀ ਵੱਲ ਚਲੀ ਜਾਂਦੀ, ਮਰਦਾ ਤਾਂ ਕੁਝ ਹੈ ਨੀ। ਕਹਿੰਦੇ ਜੇ ਕੋਈ ਰੋਂਦਾ ਹੈ ਇਸ ਮਰਦੇ ਨੂੰ, ਹਾਂਜੀ,
ਜੋ ਰੋਵੈ ਸੋਈ ਪਤ ਖੋਵੈ।
ਕਬੀਰ ਜੀ ਕਹਿੰਦੇ ਜਿਹੜਾ ਰੋਂਦਾ ਹੈ ਉਹ ਆਪਣੀ ਇੱਜ਼ਤ ਆਪ ਗਵਾ ਲੈਂਦਾ ਹੈ।
ਗੁਰਪ੍ਰਸਾਦ ਮੈਂ ਡਗਰੋ ਪਾਇਆ,
ਗੁਰੂ ਦੀ ਕਿਰਪਾ ਨਾਲ ਮੈਂ ਉਸ ਸੁੰਦਰ ਪਰਮੇਸ਼ਵਰ ਨੂੰ ਪਾ ਲੈਣਾ ਕੀਤਾ ਹੈ।
ਜੀਵਨ ਮਰਨ ਦੋ ਮਿਟਵਾਇਆ,
ਮੇਰੀ ਮੌਤ ਤੇ ਜੀਵਨ ਦੋਵੇਂ ਮੈਂ ਗੁਰੂ ਦੀ ਕਿਰਪਾ ਨਾਲ, ਗੁਰੂ ਨੇ ਮੇਰੇ ਮੇਟ ਦਿੱਤੇ ਹਨ।
ਕਹੋ ਕਬੀਰ ਇਹੋ ਰਾਮ ਕੀ ਅੰਸਾ,
ਕਹਿੰਦੇ ਵੀ ਜਿਹੜਾ ਵਸਦਾ ਹੈ ਕਬੀਰ ਜੀ ਕਹਿੰਦੇ ਇਸ ਮੰਦਰ ਵਿੱਚ, ਉਹ ਤਾਂ ਰਾਮ ਦੀ ਅੰਸ਼ ਹੈ।
ਜਸ ਕਾਗਦ ਪਰ ਮਿਟਾ ਨਾ ਮਨਸ,
ਕਹਿੰਦੇ ਜਿਸ ਦਾ ਲੇਖ ਜਿਸ ਦੇ ਲਈ ਕਾਗਜ਼ ਤੇ ਲਿਖਦੇ ਰਹੀਏ ਤੇ ਉਹ ਮਿਟਦਾ ਨਹੀਂ, ਇੰਨਾ ਉਹਦਾ ਹੈ। ਬਾਣੀ ਨੇ ਐਸੇ ਬਚਨ ਕਹਿ ਕਿ ਪਿਆਰਿਓ ਕਿ ਸਾਰੀ ਬਨਸਪਤੀ ਦੀਆਂ ਕਲਮਾਂ ਹੋ ਜਾਣ, ਸਾਰੀ ਧਰਤੀ ਦਾ ਕਾਗਜ਼ ਹੋ ਜਾਏ, ਜਿੰਨਾ ਜਲ ਹੈ ਇਹ ਸਿਆਹੀ ਬਣ ਜਾਏ ਤੇ ਹਵਾ ਲਿਖਣ ਲੱਗ ਜਾਏ, ਫਿਰ ਵੀ ਉਹਦਾ ਜਸ ਕਿਹਾ ਨਹੀਂ ਜਾ ਸਕਦਾ। ਹਵਾ ਜਸ ਲਿਖੇ ਬਨਸਪਤੀ ਦੀਆਂ ਸਾਰੀ ਦੀਆਂ ਕਲਮਾਂ ਨਾਲ, ਧਰਤੀ ਦਾ ਬਣ ਜਾਏ ਕਾਗਜ਼, ਤੇ ਫਿਰ ਵੀ ਉਹਦਾ ਜਸ ਨਹੀਂ ਲਿਖਿਆ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਕਬੀਰ ਜੀ ਕਹਿੰਦੇ ਕਾਗਜ਼ ਪਰ ਮਿਟਾ ਨਾ ਮਨਸ, ਉਹ ਮਿਟਦਾ ਨਹੀਂ, ਉਸ ਦਾ ਜਸ ਇਤਨਾ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ, ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ, ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਮੇਲੇ।
ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟਾ ਨਾ ਮਨਸਾ।
ਵਾਹਿਗੁਰੂ ਜੀ ਕਾ ਖਾਲਸਾ।